ਫਿਰ ਕਿਰਪਾ ਨਿਦਾਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਇ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵੜ ਅਵਰ ਨਾ ਕੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਾਵਨ ਕਥਾ ਸਰਵਣ ਕਰ ਰਹੇ ਹੋ। ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਗ੍ਰੰਥ ਦੀ ਰਚਨਾ ਕਰਕੇ ਖਾਲਸਾ ਪੰਥ ਉੱਤੇ ਵੱਡਾ ਭਾਰੀ ਉਪਕਾਰ ਕੀਤਾ, ਜੋ ਮਹਾਰਾਜ ਸੱਚੇ ਪਾਤਸ਼ਾਹ ਦਸ ਗੁਰੂ ਸਾਹਿਬਾਂ ਦਾ ਇਤਿਹਾਸ ਮੋਤੀਆਂ ਦੀ ਤਰ੍ਹਾਂ ਪਰੋ ਦਿੱਤਾ ਹੈ। ਬੜਾ ਹੀ ਸੁਭਾਵਿਮਾਨ ਇਹ ਗੁਰੂ ਸਾਹਿਬ ਜੀ ਦਾ ਇਤਿਹਾਸ ਕਵੀਰਾਜ ਜੀ ਦੀ ਕਲਮ ਤੋਂ ਲਿਖਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਸਮੇਂ ਸ੍ਰੀ ਪਾਉਂਟਾ ਸਾਹਿਬ ਜੀ ਵਿਖੇ ਜੋ ਸਤਿਗੁਰੂ ਪਾਤਸ਼ਾਹ ਨੇ ਜੋਜ ਕੀਤੇ ਹਨ ਉਨ੍ਹਾਂ ਦਾ ਜ਼ਿਕਰ ਚੱਲ ਰਿਹਾ ਹੈ। ਜਿਸ ਸਮੇਂ ਦੀਵਾਨ ਆਨੰਦ ਚੰਦ ਤੇ ਪੁਰੋਹਿਤ ਦਇਆ ਰਾਮ ਜੀ ਸ੍ਰੀਨਗਰ ਗਏ ਹਨ ਤੇ ਸ੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਬੇਟੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ 1.25 ਲੱਖ ਦਾ ਤੰਬੂਰ ਲੈ ਕੇ ਗਏ, ਪਰ ਉਧਰੋਂ ਰਾਜਾ ਭੀਮ ਚੰਦ ਜੋ ਆਪਣੇ ਪੁੱਤਰ ਅਜਮੇਰ ਚੰਦ ਨੂੰ ਵਿਆਹਣ ਆਇਆ ਸੀ, ਗੁਰੂ ਘਰ ਨਾਲ ਈਰਖਾ ਰੱਖਦਾ ਸੀ, ਦਵੈਸ਼ ਰੱਖਦਾ ਸੀ। ਉਹਦੀ ਈਰਖਾ ਦੀ ਅੱਗ ਦੇ ਉੱਤੇ ਹੁਣੇ ਨਵਾਂ ਨਵਾਂ ਹੀ ਸਮਝੋ ਤੇਲ ਪਿਆ ਸੀ, ਜਦੋਂ ਉਹਦਾ ਰਾਹ ਕਲਗੀਧਰ ਪਾਤਸ਼ਾਹ ਨੇ ਰੋਕਿਆ ਸੀ। ਭੀਮ ਚੰਦ ਨੇ ਫਤਿਹ ਸ਼ਾਹ ਨੂੰ ਐਸੀ ਪ੍ਰੇਰਣਾ ਦਿੱਤੀ, ਕਹਿਣ ਲੱਗਾ ਜੇ ਮੇਰੇ ਨਾਲ ਰਲ ਕੇ ਕਲਗੀਧਰ ਨਾਲ ਯੁੱਧ ਕਰਨ ਲਈ ਜਾਏ ਤਾਂ ਠੀਕ ਹੈ, ਨਹੀਂ ਤਾਂ ਆਪਣੀ ਬੇਟੀ ਦਾ ਡੋਲਾ ਆਪਣੇ ਘਰ ਹੀ ਰੱਖ ਲੈ, ਮੈਂ ਡੋਲਾ ਲੈ ਕੇ ਨਹੀਂ ਜਾਣਾ। ਫਤਿਹ ਸ਼ਾਹ ਪਹਾੜੀਆ ਕੱਚਾ ਨਿਕਲਿਆ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪਣੀ ਮੁਕੱਦਸ ਕਲਮ ਨਾਲ ਲਿਖਦੇ, ਫਤਿਹ ਸ਼ਾਹ ਕੋਪਾ ਤਵ ਰਾਜਾ, ਲੋਹ ਪਰਾ ਹਮਸੋ ਬਿਨ ਕਾਜਾ। ਬਿਨਾਂ ਪ੍ਰਯੋਜਨ ਫਤਿਹ ਸ਼ਾਹ ਨਾਲ ਲੜਾਈ ਹੋਈ ਹੈ। ਹਾਲਾਂਕਿ ਫਤਿਹ ਸ਼ਾਹ ਦਾ ਗੁਰੂ ਸਾਹਿਬ ਜੀ ਨੇ ਕੁਝ ਨਹੀਂ ਵਿਗਾੜਿਆ, ਉਹਦਾ ਭਲਾ ਕੀਤਾ, ਉਹਦੇ ਇਲਾਕੇ ਦਾ, ਉਹਦੇ ਦੇਸ਼ ਦਾ ਗੁਰੂ ਸਾਹਿਬ ਨੇ ਬਹੁਤ ਭਲਾ ਕੀਤਾ, ਪਰ ਉਹਦੇ ਮਨ ਵਿੱਚ ਦਵੈਸ਼ ਭਾਵਨਾ ਭੀਮ ਚੰਦ ਨੇ ਭਰ ਦਿੱਤੀ। ਸੰਗ ਲੱਗ ਤਰੇ ਕੁਸੰਗ ਲੱਗ ਡੁੱਬੇ, ਮਾੜੀ ਸੰਗਤ ਡੋਬ ਦਿੰਦੀ ਹੈ। ਭੀਮ ਚੰਦ ਦੀ ਸੰਗਤ ਫਤਿਹ ਸ਼ਾਹ ਨੂੰ ਵੀ ਬੇਮੁਖ ਕਰ ਦਿੱਤਾ ਤੇ ਫਤਿਹ ਸ਼ਾਹ ਤੇ ਭੀਮ ਚੰਦ ਹੁਣ ਪਹਿਲੀ ਸਲਾਹ ਇਹਨਾਂ ਨੇ ਕੀਤੀ ਕਿ ਜਿਹੜੇ ਗੁਰੂ ਕੇ ਸਿੱਖ 500 ਜਥਾ ਆਇਆ ਹੈ ਪੌਂਟੇ ਸਾਹਿਬ ਤੋਂ, ਪਹਿਲਾਂ ਇਹਨਾਂ ਨੂੰ ਮਾਰ ਦੇਈਏ ਤਾਂ ਕਿ ਇਹ ਗੁਰੂ ਕੋਲ ਪਹੁੰਚ ਕੇ ਗੁਰੂ ਦੀ ਮਦਦ ਨਾ ਕਰ ਸਕਣ, ਇਹਨਾਂ ਨੂੰ ਲੁੱਟ ਲਈਏ, ਇਹਨਾਂ ਦਾ ਸਮਾਨ ਖੋਹ ਲਈਏ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਜੋ ਸ੍ਰੀਨਗਰ ਤੋਂ ਸਾਧ ਸੰਗਤ ਜੀ ਪੌਂਟੇ ਸਾਹਿਬ ਨੂੰ ਰਸਤਾ ਆਉਂਦਾ ਹੈ ਉਹਦਾ ਇੱਕ ਬੜਾ ਭਿਅੰਕਰ ਘਾਟਾ ਹੈ। ਘਾਟਾ ਉਹ ਜਗ੍ਹਾ ਨੂੰ ਕਹਿੰਦੇ ਹੈ ਜਿੱਥੇ ਉੱਪਰ ਬਹੁਤ ਚੜਾਈ ਹੋਵੇ, ਉੱਚਾ ਪਹਾੜ ਹੋਵੇ ਤੇ ਥੱਲੇ ਡੂੰਘੀ ਖਾਈ ਹੋਵੇ, ਮਾਮੂਲੀ ਜੀ ਥਾਂ ਲੰਘਣ ਵਾਸਤੇ ਹੋਵੇ, ਨਾ ਅੱਗੇ ਨਾ ਪਿੱਛੇ, ਜਿਹੜਾ ਬੰਦਾ ਉੱਥੇ ਫਸ ਜਾਵੇ ਕਿੱਧਰ ਜਾ ਨਾ ਸਕੇ। ਐਸੀ ਜਗ੍ਹਾ ਤੇ ਐਸੇ ਘਾਟੇ ਤੇ ਉਹਨਾਂ ਨੇ ਪਹਾੜੀ ਫੌਜਾਂ ਨਾਲ ਰਸਤਾ ਰੋਕ ਲਿਆ। ਉੱਥੇ ਜੋ ਕੁਝ ਵਰਤਿਆ ਕਵੀ ਰਾਜ ਭਾਈ ਸੰਤੋਖ ਸਿੰਘ ਦੀ ਕਲਮ ਬਿਆਨ ਕਰ ਰਹੀ ਹੈ, ਪਿਆਰ ਨਾਲ ਸਰਵਣ ਕਰੀਏ। ਸਾਰੀ ਸੰਗਤ ਇਕਾਗਰ ਚਿੱਤ ਹੋ ਕੇ ਸਤਿਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੁਹਰਾ ਸੁਨਤ ਗਰਿੰਦਨ ਹੁਕਮ ਕੋ ਸੁਪੱਟ ਪੰਚ ਸਹਿ ਜਾਏ।
ਸੰਗਤ ਜੀ, ਪਹਾੜੀ ਰਾਜਿਆਂ ਦਾ ਹੁਕਮ ਪਾ ਕੇ ਗੁਰੂ ਕੇ ਸਿੱਖਾਂ ਨੂੰ ਮਾਰਨ ਵਾਸਤੇ 500 ਪਹਾੜੀਏ ਚੜ ਪਏ ਫੌਜਾਂ ਲੈ ਕੇ।
ਕਾਟਾ ਰੋਕਿਓ ਅਗਰ ਤੇ ਮਹਾ ਬਿਕਮ ਜਿਸ ਥਾਏ।
ਔਖੀ ਘਾਟੀ ਸੀ, ਨਾ ਉਪਰ ਚੜਿਆ ਜਾ ਸਕੇ ਪਹਾੜ ਦੇ ਉੱਤੇ, ਤੇ ਨਾ ਥੱਲੇ ਖਾਈ ਚ ਉਤਰਿਆ ਜਾਵੇ। ਥੱਲੇ ਦਰਿਆ ਵਗਦਾ, ਗੰਗਾ ਵਗਦੀ ਹੈ, ਬਹੁਤ ਭਿਅੰਕਰ, ਹਾਥੀਆਂ ਨੂੰ ਵੀ ਰੋੜ ਕੇ ਲੈ ਜਾਵੇ, ਪਹਾੜਾਂ ਨੂੰ ਰੋੜੀ ਜਾਂਦੀ ਹੈ ਉਹ ਤਾਂ। ਤੁਸੀਂ ਕਦੀ ਹੇਮਕੁੰਡ ਸਾਹਿਬ ਜਾਓ ਤਾਂ ਰਸਤੇ ਵਿਚ ਦੇਖਦੇ ਇਕ ਪਾਸੇ ਉੱਚੇ ਉੱਚੇ ਪਹਾੜ ਹਨ, ਇਕ ਪਾਸੇ ਡੂੰਘੀਆਂ ਖਾਈਆਂ ਤੇ ਦਰਿਆ ਵਗਦੇ ਹਨ। ਐਸੀ ਮਹਾਂ ਬਿਖਮ ਜਗ੍ਹਾ ਤੇ ਗੁਰੂ ਕੇ ਸਿੱਖਾਂ ਦਾ ਰਾਹ ਰੋਕ ਲਿਆ।
ਚੋਪਈ ਹੁਣ ਸਭ ਦਲ ਮੈਂ ਬਜੇ ਨਗਾਰੇ।
ਕਹਿੰਦੇ ਸਾਰੀ ਫੌਜ ਵਿਚ ਦਲ ਵਿਚ ਨਗਾਰੇ ਤੇ ਚੋਭਾਂ ਵੱਜ ਗਈਆਂ।
ਜੋ ਦਾਸਨ ਬੰਦ ਪੇ ਤਾਰੇ,
ਸਾਰੇ ਸੂਰਮੇ ਸਨੱਦ ਬੱਧ ਹੋ ਗਏ, ਸ਼ਸਤਰ ਧਾਰੀ ਹੋ ਕੇ ਕਮਰ ਕਸੇ ਕਰਕੇ ਬਰਛੇ ਤਲਵਾਰਾਂ ਤੇਗਾਂ ਲੈ ਕੇ ਤੁਰ ਪਏ।
ਸ਼ਸਤਰ ਗਹਿਜ ਸਨ ਮੁਕੋਏ।
ਕਹਿੰਦੇ ਫੌਜ ਦੇ ਸਿਪਾਹੀਆਂ ਨੂੰ, ਜਰਨਲਾਂ ਨੂੰ ਪਹਾੜੀ ਰਾਜਿਆਂ ਨੇ ਹੁਕਮ ਦਿੱਤਾ ਹੈ,
ਸ਼ਸਤਰ ਗਹਿ ਜੇ ਸਨ ਮੁਕ ਹੋਏ ਤੋ ਹੱਥ ਦੇ ਦੋਸ਼ ਨਾ ਕੋਏ।
ਹੁਕਮ ਇਹ ਹੋਇਆ ਹੈ, ਆਪਸ ਵਿਚ ਗੱਲਾਂ ਕਰਦੇ ਪਹਾੜੀਏ, ਜੇ ਕੋਈ ਸਾਡੇ ਸਾਹਮਣੇ ਸ਼ਸਤਰ ਫੜ ਕੇ ਆਵੇ ਉਹਨੂੰ ਮਾਰ ਦਈਏ, ਕੋਈ ਦੋਸ਼ ਨਹੀਂ ਹੈ। ਜੇ ਸਿੱਖ ਸਾਡਾ ਮੁਕਾਬਲਾ ਕਰਨਗੇ ਤਾਂ ਅਸੀਂ ਸਾਰੇ ਸਿੱਖਾਂ ਨੂੰ ਮਾਰ ਕੇ ਘਾਟੇ ਚ ਰੋੜ ਦਿਆਂਗੇ ਨਦੀ ਵਿਚ।
ਜੇ ਹਥਿਆਰ ਮੈਂ ਦੇ ਡਾਰ,
ਜੇ ਸਿੱਖ ਹਥਿਆਰ ਸੁੱਟ ਦੇਣ ਧਰਤੀ ਤੇ, ਆਤਮ ਸਮਰਪਣ ਕਰ ਦੇਣ, ਹੱਥ ਖੜੇ ਕਰ ਲੈਣ, ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ।
ਹੱਥ ਨਜੋਰ ਹੈ ਮਨ ਹੈ ਹਾਰ,
ਹੱਥ ਜੋੜ ਕੇ ਹਾਰ ਮੰਨ ਕੇ ਸਾਡੀ ਈਨ ਮੰਨ ਲੈਣ।
ਛੀਨ ਛੀਨ ਸਭ ਦਿਓ ਨਿਕਾਤੇ,
ਉਹਨਾਂ ਦੇ ਸ਼ਸਤਰ ਘੋੜੇ ਖੋ ਕੇ ਧੱਕੇ ਮਾਰ ਕੇ ਕੱਢ ਦਿਓ।
ਸਭ ਸੁਪਤਨ ਮੈਂ ਪ੍ਰਕਾਸ਼ੇ।
ਇਸ ਤਰ੍ਹਾਂ ਸਾਧ ਸੰਗਤ ਜੀ, ਪਹਾੜੀ ਫੌਜ ਦੇ ਵਿਚ ਗੱਲ ਪਸਰ ਗਈ।
ਸਤਗੁਰ ਦਲ ਮੈਂ ਸੁਧ ਤਬ ਗਏ, ਦੇਖੋ ਕਹਾ ਚਮੋ ਬਦ ਆਏ।
ਬਾਦਸ਼ਾਹ, ਪਹਾੜੀ ਰਾਜਿਆਂ ਦੀ ਫੌਜ ਤਾਂ ਗੁਰੂ ਸਾਹਿਬ ਜੀ ਦੇ ਸਿੱਖਾਂ ਨੂੰ ਮਾਰਨ ਦੀ ਤਿਆਰੀ ਕਰ ਰਹੀ ਸੀ। ਇਹਦੀ ਖਬਰ ਜਦੋਂ ਗੁਰੂ ਕੇ ਸਿੱਖਾਂ ਨੂੰ ਮਿਲੀ, ਗੁਰੂ ਸਾਹਿਬ ਦੀ ਸੈਨਾ ਨੂੰ ਪਤਾ ਲੱਗਾ, ਦੀਵਾਨ ਆਨੰਦ ਚੰਦ ਜੀ ਨੂੰ ਪਤਾ ਲੱਗਾ, ਪੁਰੋਹਿਤ ਦਇਆ ਰਾਮ ਜੀ ਨੂੰ ਪਤਾ ਲੱਗਾ, ਉਹ ਵਿਚਾਰ ਕਰਦੇ ਦੇਖੋ ਕਹਿੰਦੇ ਇਹਨਾਂ ਨੇ ਕੀ ਕੀਤਾ ਹੈ।
ਪੱਤ ਪੰਜ ਸਹਿ ਗਏ ਅਗਾਰੇ,
500 ਫੌਜ ਸਾਡਾ ਰਾਹ ਰੋਕਣ ਲਈ ਅੱਗੇ ਚਲੀ ਗਈ, ਪਤਾ ਲੱਗ ਗਿਆ ਸਿੱਖਾਂ ਨੂੰ।
ਘਾਟਾ ਰੋਕਿਓ ਦ੍ਰਿੜਤਾ ਧਾਰੇ,
ਸਾਡਾ ਰਾਹ ਰੋਕ ਲਿਆ ਹੈ, ਬਿਖੜੀ ਘਾਟੀ ਚ ਫਸ ਗਏ ਹਾਂ।
ਕੇਰਾ ਪਰਿਓ ਤੁਮੈ ਚੋ ਫੇਰੇ,
ਸਿੱਖ ਆਪਸ ਚ ਗੱਲਾਂ ਕਰਦੇ ਨੇ, ਦੱਸਣ ਵਾਲੇ ਨੇ ਦੱਸਿਆ, ਸਿੱਖੋ ਤੁਹਾਨੂੰ ਭਾਰੀ ਘੇਰਾ ਪੈ ਗਿਆ, ਚਾਰੇ ਪਾਸਿਓ ਤੁਸੀਂ ਕੁਪੇਚ ਵਿਚ ਫਸ ਗਏ ਹੋ।
ਮੁਸ਼ਕਲ ਨਿਕਸਨ ਬਣੇ ਅਗੇਰੇ,
ਇਹਦੇ ਚੋ ਨਿਕਲਣਾ ਬੜਾ ਮੁਸ਼ਕਲ ਹੈ, ਬੜਾ ਔਖਾ ਹੈ, ਔਖੀ ਘਾਟੀ ਬਿਖੜੇ ਪੈਂਡੇ ਚ ਫਸੇ ਹੋ।
ਇਹ ਉਪਾਏ ਤੁਮ ਤੇ ਮਨ ਆਵੇ,
ਸਿੱਖੋ ਹੁਣ ਕੋਈ ਆਪਣੀ ਜਾਨ ਬਚਾਉਣ ਦਾ ਹੀਲਾ ਕਰ ਸਕਦੇ ਹੋ ਤੇ ਕਰ ਲੋ,
ਕਰ ਲੀ ਜੈ ਨਾ ਤਾਂ ਦਲ ਆਵੇ।
ਜੇ ਕੋਈ ਆਪਣਾ ਬਚਾ ਕਰਨਾ ਚਾਹੁੰਦੇ ਹੋ, ਕੋਈ ਤੁਸੀਂ ਕਰ ਸਕਦੇ ਹੋ ਹੀਲਾ ਆਪਣੀ ਜਾਨ ਬਚਾਉਣ ਦਾ, ਤਾਂ ਕਰ ਲੋ, ਨਹੀਂ ਤਾਂ ਦੁਸ਼ਮਣ ਦਾ ਤੁਹਾਨੂੰ ਮਾਰਨ ਲਈ ਤਿਆਰੀ ਕਰੀ ਬੈਠਾ ਹੈ।
ਸੁਣ ਸਚਿੰਤ ਸਭ ਕੇ ਮਨ ਹੋਏ।
ਸਾਧ ਸੰਗਤ ਜੀ, ਉਹ ਜਿਹੜੇ ਸਿੱਖ ਸਨ ਗੁਰੂ ਕੇ ਪਿਆਰੇ, ਚਿੰਤਾ ਤੁਰ ਹੋ ਗਏ ਬੜੀ ਮਨ ਦੇ ਵਿਚ, ਕਿਉਂਕਿ ਜਦੋਂ ਕਿਸੇ ਬੰਦੇ ਦੇ ਸਾਹਮਣੇ ਇਸ ਤਰ੍ਹਾਂ ਦੀ ਪ੍ਰਸਥਿਤੀ ਆਉਂਦੀ ਹੈ, ਚਿੰਤਾ ਤਾਂ ਹੁੰਦੀ ਹੁੰਦੀ ਹੈ ਇਨਸਾਨ ਨੂੰ ਹਰ ਵੇਲੇ, ਕੋਈ ਨਾ ਕੋਈ ਸਮੱਸਿਆ ਜਦੋਂ ਵੀ ਸਾਹਮਣੇ ਆਵੇ ਉਸ ਵੇਲੇ ਉਹਦਾ ਉਪਾਅ ਵੀ ਸੋਚਣਾ ਪੈਂਦਾ, ਚਿੰਤਾ ਵੀ ਹੁੰਦੀ ਹੈ।
ਰੁਕ ਪੇ ਤੇ ਡਰ ਧਰ ਸਭ ਕੋਈ,
ਸਾਡਾ ਰਾਹ ਰੁਕ ਗਿਆ, ਹੁਣ ਕੀ ਕਰਾਂਗੇ, ਕਿੱਧਰ ਜਾਵਾਂਗੇ, ਸਾਰੇ ਡਰ ਗਏ।
ਉਲੰਘਣ ਬਣਿਓ ਕਥਨ ਅਬ ਘਾਟਾ,
ਬੜੇ ਔਖੇ ਘਾਟੇ ਬਿਖੜੀ ਘਾਟੀ ਚ ਫਸ ਗਏ ਹਾਂ, ਇਸ ਕਠਨ ਘਾਟੀ ਨੂੰ ਲੰਘ ਕੇ ਜਾਣਾ ਔਖਾ ਹੋ ਗਿਆ ਹੈ।
ਰਿਪ ਦਲ ਹਮ ਜਿਮਲੋ ਨਰੋ ਆਟਾ,
ਵੈਰੀ ਦੀ ਫੌਜ ਜ਼ਿਆਦਾ ਹੈ, ਅਸੀਂ ਥੋੜੇ ਹਾਂ, ਜਿਵੇਂ ਆਟੇ ਚ ਲੂਣ, ਲੂਣ ਦੀ ਕੀ ਆਟਾ ਕਿੰਨਾ ਤੇ ਲੂਣ ਮਾਮੂਲੀ ਜਿਹਾ, ਅਸੀਂ ਥੋੜੇ ਜੇ ਹਾਂ, ਦੁਸ਼ਮਣ ਦੀ ਫੌਜ, ਦੁਸ਼ਮਣ ਦੀ ਸੈਨਾ ਜ਼ਿਆਦਾ ਹੈ।
ਕਮਨ ਜਤਨੋਏ ਚੌਂਦੀ ਚ ਘਿਰੇ,
ਕੀ ਯਤਨ ਕਰੀਏ, ਚਾਰੇ ਪਾਸਿਓਂ ਘਿਰ ਗਏ ਹਾਂ, ਵੈਰੀ ਸਾਡੇ ਸਿਰ ਤੇ ਖੜਾ ਹੈ।
ਗਿਰ ਪੁੱਟੀ ਕਿਰਤ ਘਨ ਸਭ ਮਨ ਪਿਰੇ,
ਅਕਿਰਤ ਘਨ ਪਹਾੜੀ ਰਾਜ ਹੈ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਭਲਾ ਕਰਦੇ ਰਹੇ ਹਾਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ, ਰਾਜੇ ਤਾਰੇ ਚੰਦ ਨੂੰ ਛੁਡਾ ਕੇ ਲਿਆਏ ਗਵਾਲੀਅਰ ਦੇ ਕਿਲੇ ਵਿਚੋਂ। 52 ਰਾਜਿਆਂ ਵਿਚ ਰਾਜਾ ਤਾਰਾ ਚੰਦ ਵੀ ਸੀਗਾ, ਤੇ ਤਾਰਾ ਚੰਦ ਦਾ ਪੁੱਤਰ ਦੀਪ ਚੰਦ, ਦੀਪ ਚੰਦ ਦਾ ਪੁੱਤਰ ਭੀਮ ਚੰਦ। ਦੇਖੋ, ਜਿਸ ਦੇ ਦਾਦੇ ਨੂੰ ਗੁਰੂ ਸਾਹਿਬ ਨੇ ਛੁਡਾਇਆ ਉਹੀ ਭੀਮ ਚੰਦ ਗੁਰੂ ਕੇ ਸਿੱਖਾਂ ਦਾ ਜਾਨ ਦਾ ਵੈਰੀ ਬਣ ਗਿਆ ਹੈ।
ਜੇਕਰ ਅਗਾਰੇ ਤੋ ਹਮ ਜਾਏ ਸ਼ਸਤਰ ਰਿਪ ਮਾਰੇ,
ਸਿੱਖ ਸੋਚਦੇ ਆ ਲੜਾਈ ਦੀ ਤਾਂ ਕੋਈ ਗੱਲ ਨਹੀਂ, ਜੇ ਸਾਹਮਣੇ ਆਹਮਣੇ ਸਾਹਮਣੇ ਮੁਕਾਬਲਾ ਹੁੰਦਾ ਤੇ ਅਸੀਂ ਵੈਰੀਆਂ ਦੇ ਦੰਦ ਖੱਟੇ ਕਰਕੇ ਇਹਨਾਂ ਸਾਰਿਆਂ ਨੂੰ ਮਾਰ ਕੇ ਲੰਘ ਜਾਂਦੇ। ਮੁਸੀਬਤ ਇਹ ਹੈ ਵੀ ਜਗ੍ਹਾ ਥੋੜੀ ਹੈ, ਇੱਕ ਘੋੜਾ ਹੀ ਲੰਘ ਸਕਦਾ ਉਸ ਥਾਂ ਤੋਂ, ਉੱਪਰ ਵੀ ਨਹੀਂ ਚੜ ਸਕਦੇ, ਥੱਲੇ ਖੱਡ ਚ ਨਹੀਂ ਉਤਰ ਸਕਦੇ, ਮਾੜਾ ਜਿਹਾ ਪੈਰ ਥਿਲਕੇ ਤੇ ਘੋੜਾ ਸਣੇ ਸਵਾਰ ਦੇ ਖੱਡ ਚ ਜਾਏਗਾ, ਉੱਤੇ ਚੜਨ ਦੀ ਕੋਈ ਹਾਲਤ ਕੋਈ ਨਹੀਂ ਹੈ, ਅੱਗੇ ਦੁਸ਼ਮਣ ਖੜਾ ਹੈ, ਉੱਤੇ ਵੀ ਦੁਸ਼ਮਣ ਖੜਾ ਹੈ, ਹੁਣ ਅਸੀਂ ਘਾਟੇ ਕਰਕੇ ਮਾਰੇ ਜਾਵਾਂਗੇ। ਵੈਸੇ ਲੜਾਈ ਵਿਚ ਨਹੀਂ ਸੀ ਅਸੀਂ ਹਾਰਦੇ, ਪਰ ਜਗ੍ਹਾ ਜਿਹੜੀ ਹੈ ਨਾ ਉਹ ਸਾਨੂੰ ਕੁਪੇ ਚ ਐਸਾ ਪੈ ਗਿਆ ਹੈ, ਉਹਦੇ ਚੋਂ ਅਸੀਂ ਨਿਕਲ ਨਹੀਂ ਸਕਦੇ।
ਦਇਆ ਰਾਮ ਯਾਰ ਆਦਿ ਦੀਵਾਨ,
ਦੀਵਾਨ ਆਨੰਦ ਚੰਦ ਤੇ ਪ੍ਰੋਹਿਤ ਦਇਆ ਰਾਮ ਸਿਆਣੇ ਸਿਆਣੇ ਯੋਧੇ ਸੋਚਾਂ ਚ ਪੈ ਗਏ।
ਮਿਲ ਮਿਲ ਮਸਤ ਮਸਲਤ ਕਰੈ ਬਕਾਨ,
ਆਪਸ ਵਿਚ ਸਲਾਹ ਕਰਦੇ ਨੇ। ਦੀਵਾਨ ਆਨੰਦ ਚੰਦ ਵੀ ਬੜਾ ਚੋਣਵਾਂ ਸੂਰਮਾ ਸੀ, ਸਾਧ ਸੰਗਤ ਜੀ ਗੁਰੂ ਕਾ ਦੀਵਾਨ ਸੀ, ਤੇ ਪ੍ਰੋਹਿਤ ਦਇਆ ਰਾਮ ਜੀ ਖਾਨਦਾਨੀ ਸੂਰਮੇ ਸਨ, ਉਨ੍ਹਾਂ ਦੇ ਪਿਤਾ ਜੀ ਜਾਤੀ ਮਲਕ ਛੇਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਹੋਏ। ਜਾਤੀ ਮਲਕ ਦੇ ਪਿਤਾ ਸੰਘਾ ਪ੍ਰੋਹਿਤ, ਉਹ ਵੀ ਛੇਵੇਂ ਪਾਤਸ਼ਾਹ ਦੀ ਫੌਜ ਦੇ ਵੱਡੇ ਜਰਨੈਲ ਹੋਏ। ਸੋ ਇਹ ਸੂਰਬੀਰਾਂ ਬਹਾਦਰਾਂ ਯੋਧਿਆਂ ਦਾ ਇਹ ਪਰਿਵਾਰ ਹੈ, ਬ੍ਰਾਹਮਣ ਜਾਤੀ ਵਿਚੋਂ, ਗੁਰੂ ਸੋਢੀ ਕੁਲ ਦੇ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਦੇ ਪ੍ਰੋਹਿਤ ਸਨ, ਤੇ ਗੁਰੂ ਨਾਲ ਪੂਰੀ ਤਰ੍ਹਾਂ ਤਨ ਮਨ ਕਰਕੇ ਜੁੜ ਚੁੱਕੇ ਸਨ, ਗੁਰੂ ਘਰ ਦੇ ਸੇਵਕ ਸਨ, ਤੇ ਦੋਵੇਂ ਬੜੇ ਬੁੱਧੀਮਾਨ ਸਿਆਣੇ, ਆਪਸ ਚ ਵਿਚਾਰ ਕਰਦੇ ਹੁਣ ਕੀ ਕਰੀਏ।
ਇੱਕ ਸਿੱਖ ਗੁਰ ਸ਼ਰਧਾਲੂ ਬਡੇਰਾ, ਸਭ ਮੈਂ ਕਰਿਓ ਬਾਕ ਤਿਸ ਬੇਰਾ।
ਉੱਥੇ ਗੁਰੂ ਕਾ ਇੱਕ ਸਿੱਖ, ਜਿਹੜੇ ਗੁਰੂ ਕੇ ਸਿੱਖ ਗਏ ਸਨ ਦੀਵਾਨ ਆਨੰਦ ਚੰਦ ਜੀ ਦੇ ਨਾਲ, ਪ੍ਰੋ ਦਇਆ ਰਾਮ ਜੀ ਦੇ ਨਾਲ, ਉਨ੍ਹਾਂ ਵਿਚੋਂ ਇਕ ਬਹੁਤ ਸ਼ਰਧਾਲੂ ਬਾਣੀ ਪੜਨ ਵਾਲਾ ਸੀ। ਸਾਧ ਸੰਗਤ ਜੀ, ਗੁਰੂ ਘਰ ਚ ਆਉਣ ਵਾਲੇ ਸਿੱਖ ਸਾਰਿਆਂ ਦੀ ਇਕੋ ਜਿਹੀ ਅਵਸਥਾ ਨਹੀਂ ਹੁੰਦੀ, ਕਈ ਮੇਰੇ ਵਰਗੇ ਹੁੰਦੇ ਆ ਜਲ ਪਾਣੀ ਛਕਿਆ ਸੌ ਗਏ, ਤੇ ਕਈ ਹੁੰਦੇ ਆ ਵੀ ਗੁਰੂ ਕੀ ਬਾਣੀ ਦੇ ਵਿਚ ਰੰਗ ਵਿਚ ਰੰਗੇ ਹੁੰਦੇ ਆ, ਕਈ ਸੇਵਾ ਦੇ ਧਨੀ ਹੁੰਦੇ, ਕਈ ਸਿਮਰਨ ਦੇ ਧਨੀ ਹੁੰਦੇ, ਕਈਆਂ ਦਾ ਵਿਸ਼ਵਾਸ ਬੜਾ ਅਟਲ ਹੁੰਦਾ। ਉਹ ਸ਼ਰਧਾਲੂ ਵਿਸ਼ਵਾਸ ਵਾਲਾ ਸੀ, ਗੁਰਬਾਣੀ ਦੇ ਰੰਗ ਚ ਰੰਗਿਆ ਹੋਇਆ ਸੀ। ਉਹ ਜਦੋਂ ਗੁਰੂ ਕੇ ਸਿੱਖ ਸਾਰੇ ਚਿੰਤਾ ਜੀ ਕਰਨ ਲੱਗ ਪਏ ਤਾਂ ਉਹ ਗੁਰੂ ਪਿਆਰਾ ਬੋਲਿਆ,
ਜਬ ਤੁਮ ਪਏ ਤਿਆਰ ਇਤ ਆਵਨ।
ਉਹ ਕਹਿਣ ਲੱਗਾ ਦੀਵਾਨ ਜੀ, ਪੁਰੋਹਿਤ ਜੀ, ਤੁਸੀਂ ਇਹ ਦੱਸੋ, ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਜਦੋਂ ਆਪਾਂ ਸਾਰੇ ਸ੍ਰੀ ਪਾਉਂਟਾ ਸਾਹਿਬ ਤੋਂ ਸ੍ਰੀ ਨਗਰ ਆਉਣ ਲੱਗੇ ਸੀ, ਮਹਾਰਾਜ ਤੋਂ 1.25 ਲੱਖ ਦਾ ਤੰਬੋਲ ਲੈ ਕੇ ਪਾਉਂਟੇ ਸਾਹਿਬ ਤੋਂ ਆਪਾਂ ਤੁਰੇ ਸੀ,
ਗਿਰਪਤੀ ਰਿਪ ਮੈਂ ਕਰੇ ਬਤਾਵਨ।
ਉਸ ਵੇਲੇ ਮਹਾਰਾਜ ਜੀ 10ਵੇਂ ਪਾਤਸ਼ਾਹ ਗਲਗੀਧਰ ਜੀ ਨੇ ਇਸ਼ਾਰੇ ਮਾਤਰ ਕੁਛ ਸੰਕੇਤ ਬਚਨ ਕਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਹਾੜੀਆਂ ਦਾ ਭਰੋਸਾ ਨਾ ਕਰਿਆ, ਇਨ੍ਹਾਂ ਦਾ ਮਨ ਹੋਰ ਤੇ ਮੁੱਖ ਹੋਰ ਹੁੰਦਾ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਇਹ ਪਹਾੜੀਏ ਕੱਚੇ ਕਿਉਂ ਕਹੇ ਜਾਂਦੇ? ਇਸੇ ਕਰਕੇ ਵੀ ਦਿਲ ਵਿਚ ਖੋਟ ਰੱਖਦੇ ਹਨ।
ਸੰਸੈ ਲੱਗਿਓ ਤੁਮਾਰੇ ਉਰ ਕੋ,
ਤੇ ਤੁਹਾਡੇ ਮਨ ਦਾ ਸੰਸਾ ਜਾਣ ਕੇ ਜਦੋਂ ਮਹਾਰਾਜ ਨੇ ਗੱਲ ਕਹੀ ਨਾ ਬਈ ਸਾਵਧਾਨ ਰਿਹਾ ਜੇ, ਪਹਾੜੀਆਂ ਦਾ ਭਰੋਸਾ ਨਾ ਕਰਿਆ ਜੇ, ਤੇ ਦੀਵਾਨ ਜੀ ਦੇ ਤੇ ਪੁਰੋਹਿਤ ਜੀ ਦੇ ਮਨ ਚ ਕੁਝ ਸੰਸਾ ਜਿਹਾ ਆਇਆ, ਤੇ ਮਹਾਰਾਜ ਇਹ ਵੀ ਜਾਣਗੇ ਵੀ ਹੁਣ ਇਨ੍ਹਾਂ ਦੇ ਮਨ ਚ ਸੰਸਾ ਆ ਗਿਆ, ਉਹ ਸੰਸੇ ਦੀ ਨਿਰਵਿਰਤੀ ਕਰਨ ਵਾਸਤੇ ਕਲਗੀਧਰ ਜੀ ਬੋਲੇ।
ਤਬ ਇੰਬਾਕ ਪਇਓ ਸਤਿਗੁਰ ਕੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇਹ ਕਿਹਾ ਸੀ,
ਆਪਾਂ ਨਹੀਂ ਜੇ ਨਾਮ ਕਰੀਏ, ਇਕ ਭਰੋਸਾ ਗੁਰ ਕੋ ਧਰੀਏ।
ਮਹਾਰਾਜ ਨੇ ਕਿਹਾ ਸੀ ਦੀਵਾਨ ਜੀ, ਆਪਾਂ ਨਾ ਜਣਾਇਆ ਜੇ, ਮੈਂ ਕੁਝ ਕਰ ਸਕਦਾ ਹਾਂ, ਮੈਂ ਕੀ ਕਰਾਂ ਮੈਂ ਕੀ ਨਾ ਕਰਾਂ, ਇਹ ਆਪੇ ਦੀ ਗੱਲਾਂ ਹਨ। ਆਪਾ ਭਾਵ ਆ ਗਿਆ ਤੇ ਗੱਲ ਵਿਗੜ ਜਾਂਦੀ ਹੈ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ। ਵਾਹਿਗੁਰੂ ਦੇ ਦਰਬਾਰ ਵਿਚ ਆਪਾ ਨਹੀਂ ਚੱਲਦਾ, ਆਪਾ ਨਹੀਂ ਜਨਾਵਣ ਕਰੀਏ, ਇਕ ਭਰੋਸਾ ਗੁਰ ਪਰ ਧਰੀਏ, ਇਕ ਗੁਰੂ ਦਾ ਭਰੋਸਾ ਰੱਖਿਆ ਜੇ ਵੀ ਸ੍ਰੀ ਗੁਰੂ ਨਾਨਕ ਦੇਵ ਜੋ ਕਰਨਗੇ ਸੋ ਠੀਕ ਹੈ, ਮੈਂ ਕੁਛ ਕਰ ਨਹੀਂ ਸਕਦਾ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਾ ਸਰੀਰ, ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ। ਪਰਮੇਸ਼ਰ ਦਾ ਭਰੋਸਾ ਰੱਖਿਆ ਜੇ,
ਜਿਸ ਪ੍ਰਭ ਨੇ ਹਮ ਕਰੇ ਪਠਾਵਨ, ਸੋ ਸਤਿਗੁਰ ਹਮ ਕਰੇ ਲਿਆਵਨ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਭਰੋਸੇ ਵਾਲਾ ਬੋਲਿਆ, ਉਹ ਗੁਰੂ ਦਾ ਪਿਆਰਾ ਕਹਿਣ ਲੱਗਾ, ਸਿੱਖੋ ਮੇਰੇ ਭਰਾਵੋ ਮੇਰੇ ਵੀਰੋ, ਜਿਸ ਪ੍ਰਭੂ ਪਰਮੇਸ਼ਰ ਕਲਗੀਧਰ ਨੇ ਸਾਨੂੰ ਇੱਧਰ ਭੇਜਿਆ ਹੈ ਨਾ, ਵਾਪਸ ਵੀ ਉਹ ਬੁਲਾਏਗਾ। ਜਿਸ ਪਾਤਸ਼ਾਹ ਨੇ ਇੱਥੇ ਪਹੁੰਚਾਇਆ, ਸ੍ਰੀਨਗਰ ਆਏ ਆ, ਉਹੀ ਪਾਉਂਟਾ ਸਾਹਿਬ ਲੈ ਜਾਏਗਾ।
ਇਮ ਕਲਗੀਧਰ ਪਤਵਤ ਕਹਿਓ,
ਇਹ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਹਿ ਕੇ ਭੇਜਿਆ ਸਾਨੂੰ,
ਸੋ ਕਿਵਨੇ ਸਿਮਰਤ ਦੁੱਖ ਲਇਓ,
ਜਦੋਂ ਕੋਈ ਔਖਾ ਸਮਾਂ ਬਣੇ ਸਾਨੂੰ ਯਾਦ ਕਰਿਆ ਜੇ। ਇਹ ਕੁਝ ਨੁਕਤੇ ਦੱਸੇ ਸੀ ਮਹਾਰਾਜ ਨੇ। ਇੱਕ ਤਾਂ ਇਹ ਕਿਹਾ ਸੀ ਕਿ ਆਪਣੀ ਫੌਜ ਦਾ ਡੇਰਾ ਸ਼ਹਿਰ ਵਿਚ ਨਾ ਲਾਇਆ ਜੇ, ਦੁਸ਼ਮਣ ਦੇ ਘੇਰੇ ਵਾਲੀ ਥਾਂ ਤੇ ਫੌਜ ਦਾ ਡੇਰਾ ਨਾ ਲਾਇਆ ਜੇ। ਜਦੋਂ ਦੀਵਾਨ ਜੀ ਗਏ ਸਨ ਤੇ ਰਾਜੇ ਫਤਿਹ ਸ਼ਾਹ ਨੇ ਕਿਹਾ ਸੀ ਕਿ ਦੀਵਾਨ ਜੀ, ਸ਼ਹਿਰ ਬੜਾ ਵੱਡਾ ਸਾਡਾ, ਤੁਸੀਂ ਸਾਡੇ ਮਹਿਮਾਨ ਹੋ, ਸ਼ਹਿਰ ਵਿਚ ਡੇਰਾ ਕਰੋ। ਤੇ ਦੀਵਾਨ ਆਨੰਦ ਚੰਦ ਨੇ ਆਖਿਆ ਸੀ ਕਿ ਸਾਡੀ ਫੌਜ ਬੇਮੁਹਾਰੀ ਫੌਜ ਹੈ, ਕਿਉਂਕਿ ਸਾਡੇ ਗੁਰੂ ਦੇ ਸਿੱਖ ਜਿਹੜੇ ਨੇ ਉਹ ਤਨਖਾਹ ਤਾਂ ਲੈਂਦੇ ਨੀ, ਜਿਹੜੀ ਫੌਜ ਤਨਖਾਹ ਲੈਂਦੀ ਹੈ ਉਹ ਆਪਣੇ ਮਾਲਕ ਦਾ ਹੁਕਮ ਮੰਨਦੀ ਹੈ, ਜਿਹੜੀ ਤਨਖਾਹ ਨਹੀਂ ਲੈਂਦੀ ਉਹਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ। ਇਹ ਗੁਰੂ ਕੇ ਸਿੱਖ ਨੇ ਪਤਾ ਨਹੀਂ ਕਿਸੇ ਦੇ ਘਰ ਅੱਗੇ ਘੋੜਾ ਬੰਨ ਦੇਣ, ਕਿਸੇ ਦੀ ਬਾਲਟੀ ਚੁੱਕ ਲੈਣ, ਕਿਸੇ ਦਾ ਰਸਾ ਚੁੱਕ ਲੈਣ, ਕਿਸੇ ਨਾਲ ਲੜਾਈ ਪੈ ਜੇ, ਅਸੀਂ ਤੇਰੇ ਸ਼ਹਿਰ ਦੇ ਵਿੱਚ ਅਸੀਂ ਇਹ ਕੰਮ ਨਹੀਂ ਕਰਨਾ, ਬਾਹਰ ਡੇਰਾ ਲਾਵਾਂਗੇ। ਬਾਹਰ ਡੇਰਾ ਕੀਤਾ ਤੇ ਦੂਜਾ ਬਚਨ ਮਹਾਰਾਜ ਜੀ ਨੇ ਕਿਹਾ ਸੀ ਵੀ ਜੇ ਕੋਈ ਔਖਾ ਸਮਾਂ ਬਣ ਜਾਵੇ ਤੇ ਅਰਦਾਸ ਕਰਿਆ ਜੇ। ਇਹ ਦੋ ਗੱਲਾਂ ਮਹਾਰਾਜ ਸੱਜੇ ਪਾਤਸ਼ਾਹ ਜੀ ਨੇ ਕਹਿ ਕੇ ਭੇਜੀਆਂ ਸਨ। ਹਾਂਜੀ,
ਸਭ ਤਜੀਏ ਚਿੰਤਾ ਸੰਦੇਓ,
ਹੁਣ ਮੇਰੇ ਵੀਰੋ ਮੇਰੇ ਭਰਾਓ ਸਭ ਤਰ੍ਹਾਂ ਦੀ ਚਿੰਤਾ ਛੱਡ ਦਿਓ, ਹੁਣ ਮਨ ਦਾ ਸੰਦੇਹ ਸਭ ਤਰ੍ਹਾਂ ਦਾ ਭਰਮ ਵੀ ਕੀ ਬਣੇਗਾ ਕੀ ਹੋਵੇਗਾ ਇਹ ਛੱਡ ਦਿਓ।
ਕਿਉਂ ਨਾ ਉਠੋ ਨਾਮ ਗੁਰ ਲਿਓ,
ਉਠੋ ਅਰਦਾਸਾ ਸੋਧੋ। ਮਹਾਰਾਜ ਕਲਗੀਧਰ ਪਾਤਸ਼ਾਹ ਅੰਤਰਜਾਮੀ ਪਾਤਸ਼ਾਹ ਜੀ ਨੂੰ ਯਾਦ ਕਰੋ,
ਸਿੱਖੋ ਬਾਗ ਸ਼ਰਣ ਸਭ ਕਰਿਓ।
ਜਦੋਂ ਉਸ ਸ਼ਰਧਾ ਵਾਲੇ ਗੁਰੂ ਪਿਆਰੇ ਦਾ ਬਚਨ ਸੁਣਿਆ,
ਵਿਸਰਿਓ ਦਰਬ ਮਨੋ ਕਰ ਪਰਿਓ
ਆਖੋ ਸਤਨਾਮ ਸ੍ਰੀ ਵਾਹ। ਜਿਵੇਂ ਕਿਸੇ ਪੂੰਜੀਪਤੀ ਦਾ ਕਿਸੇ ਧਨਵਾਨ ਦਾ ਪੈਸਾ ਘਰ ਦੇ ਵਿੱਚ ਹੀ ਗੁੰਮਿਆ ਹੋਵੇ ਘਰ ਵਿੱਚ ਹੀ, ਪਰ ਉਹਨੂੰ ਭੁੱਲ ਗਿਆ ਹੋਵੇ ਮੈਂ ਕਿੱਥੇ ਰੱਖਿਆ, ਤੇ ਉਹਨੂੰ ਚਿੰਤਾ ਹੁੰਦੀ ਮੇਰੇ ਪੈਸੇ ਕਿੱਥੇ ਗਏ, ਤੇ ਕੋਈ ਉਹਨੂੰ ਦੱਸ ਦੇਵੇ ਵੀ ਆ ਪਏ ਨੇ, ਉਹਨੂੰ ਵੇਖ ਕੇ ਕਹਿੰਦਾ ਆਹਾ ਵਧੀਆ ਹੋ ਗਿਆ ਖਜ਼ਾਨਾ ਲੱਭ ਗਿਆ। ਕਹਿੰਦੇ ਬਸ ਏਦਾਂ ਹੀ ਖਜ਼ਾਨਾ ਦਾ ਘਰ ਵਿੱਚ ਹੀ ਸੀ ਸ਼ਰਧਾ ਦਾ, ਉਹ ਭੁੱਲਿਆ ਹੋਇਆ ਸੀਗਾ। ਜਦੋਂ ਸਿੱਖ ਨੇ ਯਾਦ ਕਰਾਇਆ ਤੇ ਸਾਰਿਆਂ ਦਾ ਵਿਸ਼ਵਾਸ ਕਾਇਮ ਹੋ ਗਿਆ,
ਸਭ ਕੇਰੇ ਦੇ ਭਰੋਸਾ ਭਇਓ।
ਗੁਰੂ ਕੇ ਸਿੱਖ ਦਾ ਬਚਨ ਸੁਣਦਿਆਂ ਹੀ ਭਰੋਸਾ ਹੋਵੇ ਸਾਧਸੰਗ ਜੀ, ਇਸ ਕਰਕੇ ਨਿਤਨੇਮ ਰੋਜ਼ ਕਰਨਾ ਚਾਹੀਦਾ, ਬਾਣੀ ਇਸ ਕਰਕੇ ਰੋਜ਼ ਪੜ੍ਹਨੀ ਚਾਹੀਦੀ ਹੈ ਵੀ ਜਿਹੜਾ ਸਾਡਾ ਖਿਆਲ ਭੁੱਲ ਜਾਂਦਾ ਭਰੋਸੇ ਵੱਲੋਂ, ਉਹ ਫਿਰ ਜਦੋਂ ਗੁਰੂ ਸਾਹਿਬ ਦੀ ਬਾਣੀ ਚ ਆਉਂਦਾ ਕਾਹੇ ਮਨ ਤੋਂ ਡੋਲਤਾ ਹਰ ਮਨਸਾ ਪੂਰਨ ਹਾਰ, ਗੁਰੂ ਤੇਰੇ ਨਾਲ ਹੈ ਤੂੰ ਚਿੰਤਾ ਨਾ ਕਰ, ਬਸ ਇੰਨੀ ਗੱਲ ਹੈ, ਫਿਰ ਬੰਦਾ ਕਾਇਮ ਹੋ ਜਾਂਦਾ। ਸੋ ਇਹ ਬਾਣੀ ਜਿਹੜੀ ਹੈ ਗੁਰੂ ਦੇ ਸਿੱਖਾਂ ਦੀ ਸੰਗਤ ਹੈ, ਇਹ ਰੰਗ ਲਿਆਉਂਦੀ ਹੈ। ਉਹ ਸਿੱਖ ਜਿਹੜਾ ਸਾਰੇ ਡੋਲੇ ਪਏ ਸੀ, ਉਹ ਸਿਦਕੀ ਸਿੱਖ ਦੇ ਬਚਨ ਸੁਣ ਕੇ ਸਾਰਿਆਂ ਦਾ ਨਿਸ਼ਚਾ ਪੱਕਾ ਹੋ ਗਿਆ।
ਜੈ ਸਤਿਗੁਰ ਕੀ ਬਚ ਕਹਿ ਦਿਓ,
ਗੁਰੂ ਸਾਹਿਬ ਦਾ ਜੈਕਾਰਾ ਗਜਾ ਕੇ, ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ,
ਪਏ ਸੰਦ ਬੰਦ ਭੱਟ ਸਾਰੇ
ਸਿੱਖ ਸਨੱਧਬੱਧ ਹੋ ਗਏ। ਸਾਰਿਆਂ ਨੇ ਕਮਰ ਕਸੇ ਸਜਾ ਲਏ, ਗਾਤਰੇ ਢਾਲਾਂ ਤਲਵਾਰਾਂ ਬਰਛੇ ਨੇਜੇ ਬੰਦੂਕਾਂ ਸ਼ਸਤਰ ਤਿਆਰ ਕਰ ਲਏ,
ਸਕਲ ਸਮਾਜ ਬਿਲੋਕ ਸੰਭਾਰੇ,
ਆਪੋ ਆਪਣੇ ਘੋੜੇ ਕੱਸ ਲਏ, ਸਾਰਾ ਸਮਾਨ ਜਿਹੜਾ ਵਾਪਸ ਲਿਜਾਣਾ ਸੀਗਾ ਉਹ ਵੀ ਨਾਲ ਲੱਦ ਲਿਆ,
ਘੋੜਨ ਪਰ ਹੈ ਕੈ ਸਵਾਰਾ,
ਸਾਰੇ ਸੂਰਵੀਰ ਘੋੜਿਆਂ ਦੇ ਸਵਾਰ ਹੋ ਗਏ,
ਤੁਰਤ ਪਿਆਨੇ ਵਜਿਓ ਨਗਾਰਾ,
ਮਹਾਰਾਜ ਦੀਆਂ ਫੌਜਾਂ ਦਾ ਨਗਾਰਾ ਵਜਿਆ ਤੇ ਫੌਜਾਂ ਤਿਆਰ ਬਰ ਤਿਆਰ ਹੋ ਕੇ ਚੱਲ ਪਈਆਂ,
ਖੱਟ ਸਹਿ ਤੁਰੰਗ ਬਚਤ ਹੈ ਪੌੜ,
600 ਘੋੜਿਆਂ ਦੇ ਪੌੜ ਜ਼ਮੀਨ ਤੇ ਵੱਜਦੇ ਨੇ,
ਛੋੜ ਤੁਫੰਗਨ ਗੰਨ ਤਿਸ ਠੌਰ,
ਠਾ ਠਾ ਕਰਦੀਆਂ ਤੁਫੰਗਾਂ ਬੰਦੂਕਾਂ ਵੈਰੀ ਵੱਲ ਚਲਾ ਦਿੱਤੀਆਂ ਨੇ,
ਆਇਨ ਕੁਦਾਵਤ ਆਗੇ ਗਏ,
ਹੌਸਲਾ ਬੁਲੰਦ ਹੋ ਗਿਆ ਤੇ ਗੁਰੂ ਕੇ ਸਿੱਖ ਕਹਿੰਦੇ ਆਪਣੇ ਘੋੜਿਆਂ ਨੂੰ ਮੋਰਾਂ ਦੀ ਤਰ੍ਹਾਂ ਨਚਾਉਂਦੇ ਹੋਏ ਵੈਰੀ ਵੱਲ ਵਧੇ ਹਨ,
ਘਾਟਾ ਜਾਏ ਬਿਲੋਕਤ ਭਏ,
ਜਿਹੜੇ ਘਾਟੇ ਤੇ ਖਤਰਾ ਸੀ ਵੈਰੀ ਨੇ ਰਾਹ ਰੋਕਿਆ ਹੋਇਆ ਸੀ ਸਿੱਖਾਂ ਨੇ, ਉਹ ਘਾਟਾ ਵੇਖਿਆ ਜਾ ਕੇ,
ਕੁਝ ਇਕਤੀ ਆਏ ਪਹਾੜੇ,
ਥੋੜੇ ਜੇ ਪਹਾੜੀਏ ਸਾਹਮਣੇ ਆਏ ਸਿੱਖਾਂ ਨੂੰ ਰੋਕਣ ਵਾਸਤੇ,
ਪਾਛੇ ਆਵ ਤੁਮਦੇ ਭਾਰੇ,
ਉਹਨਾਂ ਦੇ ਪਿੱਛੇ ਹੋਰ ਫੌਜ ਆ ਰਹੀ ਸੀ ਅਜੇ,
ਨੰਦ ਚੰਦ ਅਬ ਲੋਕ ਆਨੰਦ,
ਦੀਵਾਨ ਨੰਦ ਚੰਦ ਨੇ ਵੈਰੀ ਨੂੰ ਵੇਖਿਆ, ਰਣ ਦੇਖ ਸੂਰੇ ਚਿੱਤ ਉਲਾਸ, ਕਾਇਰ ਦਾ ਦਿਲ ਘਬਰਾ ਜਾਂਦਾ, ਸੂਰਮੇ ਦਾ ਬੁਲੰਦ ਹੋ ਜਾਂਦਾ ਹੌਸਲਾ ਯੁੱਧ ਦਾ ਮੈਦਾਨ ਵੇਖ ਕੇ। ਦੀਵਾਨ ਨੰਦ ਚੰਦ ਖੁਸ਼ ਹੋਇਆ ਵੀ ਵੈਰੀ ਨਾਲ ਦੋ ਦੋ ਹੱਥ ਕਰਨ ਦਾ ਮੌਕਾ ਮਿਲਿਆ ਹੈ,
ਗੁਰਨਾਮ ਬੰਦ ਕਰ ਬੰਦਿਓ,
ਦੀਵਾਨ ਨੰਦ ਚੰਦ ਨੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਨਾਮ ਲਿਆ,
ਚੜ੍ਹਦੇ ਹੋ ਬਿਲਮ ਲਗਤ ਕੁਛ ਔਰ, ਤੋ ਮਿਲ ਜਾਤ ਸੁਪਾਤੀ ਸੁਠੌਰ,
ਮਨ ਵਿਚ ਦੀਵਾਨ ਨੰਦ ਚੰਦ ਸੋਚਦਾ ਜੇ ਆਪਾਂ ਥੋੜੀ ਦੇਰੀ ਕਰ ਦਿੰਦੇ ਤਾਂ ਇੱਥੇ ਵੈਰੀ ਦੀ ਫੌਜ ਬਹੁਤ ਜ਼ਿਆਦਾ ਆ ਜਾਣੀ ਸੀ ਤੇ ਫਿਰ ਸਾਡਾ ਰਾਹ ਰੁਕ ਜਾਣਾ ਸੀ,
ਜਿੰਬ ਪਪੀਲ ਕਾ ਲਾਗੇ ਲਾਰਾ,
ਜਿਵੇਂ ਕੀੜੀਆਂ ਦਾ ਲਾਰਾ ਲੱਗਦਾ ਨਾ, ਕੀੜੀ ਇੱਕ ਦੇ ਪਿੱਛੇ ਦੂਜੀ ਲੰਮੀ ਲੈਣ ਲਾ ਲੈਂਦੀਆਂ ਹਨ,
ਆਵਤ ਵੀਰ ਬਿਲੰਦ ਹਜ਼ਾਰਾਂ,
ਹਜ਼ਾਰਾਂ ਫੌਜ ਪਿੱਛੇ ਤੁਰੀ ਆਉਂਦੀ ਪਹਾੜੀਆਂ ਦੀ,
ਘਾਟਾ ਰੁਕਤ ਹੋਤ ਤਕਰਾਏ, ਤੋ ਮੁਸ਼ਕਲ ਹਮ ਉਲੰਘਨ ਪਾਏ,
ਇਹ ਵੈਰੀ ਦੀ ਫੌਜ ਸਾਰੀ ਇਕੱਠੀ ਹੋ ਜਾਂਦੀ ਘਾਟੇ ਤੇ ਉੱਪਰ ਪਹਾੜਾਂ ਦੇ ਚੜ ਜਾਂਦੀ, ਫਿਰ ਸਾਡਾ ਬਹੁਤ ਨੁਕਸਾਨ ਹੋਣਾ ਸੀ,
ਆਨ ਭਏ ਸਤਿਗੁਰੂ ਸਹਾਈ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਆਪ ਸਹਾਈ ਹੋਏ ਹਨ, ਆਪ ਆਕਾਸ਼ ਮਾਰਗ ਤੋਂ ਆ ਕੇ ਬਾਜਾਂ ਵਾਲੇ ਘੋੜੇ ਤੇ ਸਵਾਰ ਏਦਾਂ ਕਹਿ ਰਹੇ ਨੇ, ਸਿੰਘੋ ਲੰਘ ਚੱਲੋ ਇਸ਼ਾਰਾ ਦੇ ਰਹੇ ਨੇ, ਤੇ ਖਾਲਸੇ ਨੂੰ ਦਰਸ਼ਨ ਹੋ ਰਹੇ ਹੈ, ਜਿਹੜੇ ਭਰੋਸੇ ਵਾਲੇ ਗੁਰੂ ਕੇ ਸਿੱਖ ਹਨ, ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ, ਉਹਨਾਂ ਨੂੰ ਏਦਾਂ ਲੱਗਦਾ ਵੀ ਉਹ ਬਾਜਾਂ ਵਾਲੇ ਸਾਡੇ ਸਿਰ ਦੇ ਉੱਤੇ ਸਵਾਰ, ਘੋੜੇ ਦੇ ਉੱਤੇ ਸਵਾਰ, ਸਿਰ ਦੇ ਉੱਤੇ ਸਾਡੇ ਹੱਥ ਰੱਖੇ, ਸਾਨੂੰ ਹੌਸਲਾ ਦੇ ਰਹੇ ਨੇ।
ਮਤ ਹੀ ਨੇ ਕੀਨੇ ਰਿਪਰਾਏ।
ਵੇਖੋ ਇਹ ਕਲਗੀਧਰ ਪਾਤਸ਼ਾਹ ਦੇ ਚੋਜ ਹਨ, ਇਹਨਾਂ ਪਹਾੜੀਆਂ ਦੀ ਮਤ ਮਾਰੀ ਗਈ ਹੈ। ਐਸੇ ਸਤਿਗੁਰੂ ਨੂੰ ਛੱਡ ਕੇ ਗੁਰੂ ਦੇ ਵਿਰੋਧੀ ਬਣ ਗਏ ਹਨ।
ਇਹ ਲੱਕ ਨਿਜ ਸੁਪਟਨ ਲਲਕਾਰੇ।
ਦੀਵਾਨ ਆਨੰਦ ਚੰਦ ਨੂੰ ਨਜ਼ਰ ਆਇਆ ਵੀ ਸਤਿਗੁਰੂ ਹਾਜ਼ਰ ਨਾਜ਼ਰ ਹੋ ਗਏ ਨੇ। ਦਯਾ ਰਾਮ ਜੀ ਪੁਰੋਹਿਤ ਨੂੰ ਵੀ ਏਦਾਂ ਲੱਗਾ ਵੀ ਮਹਾਰਾਜ ਆਪ ਆ ਗਏ ਨੇ, ਹੁਣ ਕੋਈ ਖਤਰਾ ਨਹੀਂ। ਵੈਰੀ ਦਾ ਕੋਈ ਸਿਪਾਹੀ, ਕੋਈ ਯੋਧਾ ਸਾਡੇ ਸਾਹਮਣੇ ਠਹਿਰ ਨਹੀਂ ਸਕਦਾ। ਹੌਸਲਾ ਬੁਲੰਦ ਹੋ ਗਿਆ ਤੇ ਦੋਵਾਂ ਯੋਧਿਆਂ ਨੇ ਆਪਣੀ ਫੌਜ ਨੂੰ ਲਲਕਾਰਾ ਮਾਰਿਆ। ਆਪਣੇ ਯੋਧਿਆਂ ਨੂੰ ਕਹਿਣ ਲੱਗੇ ਦਯਾ ਰਾਮ ਜੀ ਤੇ ਆਨੰਦ ਚੰਦ ਜੀ, ਗੁਰੂ ਕੇ ਪਿਆਰਿਓ, ਆ ਵੈਰੀ ਦਾ ਦਲ ਤੁਹਾਡੇ ਸਾਹਮਣੇ ਮੁੱਠੀ ਭਾਰੀ ਹੈ। ਇੰਜ ਹੈ ਜਿਵੇਂ ਸ਼ੇਰ ਦੇ ਸਾਹਮਣੇ ਹਿਰਣਾਂ ਦੀ ਡਾਰ ਹੁੰਦੀ ਹੈ, ਜਿਵੇਂ ਸ਼ੇਰ ਦੇ ਸਾਹਮਣੇ ਭੇਡਾਂ ਹੁੰਦੀਆਂ। ਇਹਨਾਂ ਨੂੰ ਪਾੜ ਕੇ ਚੀਰ ਕੇ ਲੰਘ
ਚਲੀਏ। ਮੈਂ
ਚਲਾਓ ਗੋਲੀਆਂ, ਵੈਰੀ ਦੀਆਂ ਛਾਤੀਆਂ ਦੇ ਵਿੱਚ ਮਾਰੋ ਸਿੱਧੀਆਂ ਤੇ ਲੰਘ ਚਲੀਏ।
ਅੱਜ
ਦੇਰੀ ਕਰਾਂਗੇ ਤੇ ਇਹਨਾਂ ਨੇ ਘੇਰਾ ਜਿਆਦਾ ਪਾ ਲੈਣਾ, ਆਪਾਂ ਨਿਕਲ ਚਲੀਏ ਘੇਰੇ ਚੋਂ।
ਸਤਿਗੁਰ ਭਏ ਸਹਾਏ ਤੁਮਾਰੇ, ਇਮ ਕੈ ਧਨ ਤੇ ਸਰਗਨ ਮਾਰੇ।
ਕਹਿੰਦੇ ਗੁਰੂ ਸਾਹਿਬ ਤੁਹਾਡੇ ਸਹਾਈ ਹਨ, ਗੁਰੂ ਕਲਗੀਧਰ ਤੁਹਾਡੇ ਅੰਗ ਸੰਗ। ਏਦਾਂ ਕਹਿ ਕੇ ਦੀਵਾਨ ਆਨੰਦ ਚੰਦ ਤੇ ਦਯਾ ਰਾਮ ਨੇ ਆਪਣੇ ਤੀਰ ਕਮਾਨਾਂ ਵਿਚੋਂ ਤਿੱਖੇ ਤੀਰ ਵੈਰੀ ਦੀ ਫੌਜ ਵੱਲ ਛੱਡ ਦਿੱਤੇ।
ਤੁਭੰਗਨ ਪਾਪਤ ਭੇਰੇ।
ਗੁਰੂ ਕੇ ਸਿੱਖਾਂ ਨੇ ਵੀ ਬੰਦੂਕਾਂ ਸਿੱਧੀਆਂ ਕਰਕੇ ਵੈਰੀ ਦੇ ਛਾਤੀਆਂ ਦੇ ਨਿਸ਼ਾਨੇ ਲਾਏ। ਸਾਧ ਸੰਗਤ ਜੀ, ਜਦੋਂ ਵੈਰੀ ਦੀਆਂ ਛਾਤੀਆਂ ਵਿਚ ਗੋਲੀਆਂ ਵੱਜੀਆਂ ਤੇ ਉਹਨਾਂ ਨੂੰ ਏਦਾਂ ਲੱਗਾ ਵੀ ਲਓ ਹੁਣ ਤੇ ਅਸੀਂ ਆਪ ਘਾਟੇ ਜੇ ਫਸ ਗਏ ਆ। ਕਿਉਂ? ਉਹ ਇਹ ਸਮਝਦੇ ਸਨ ਵੀ ਅਸੀਂ ਥੋੜੇ ਜੇ ਸਿੱਖ ਹਨ, ਮਾਰ ਕੇ ਗੰਗਾ ਜੇ ਰੋੜ ਦਿਆਂਗੇ। ਜੇ ਸਿੱਖਾਂ ਨੇ ਹਥਿਆਰ ਸੁੱਟ ਦਿੱਤੇ ਤੇ ਫਿਰ ਲੜਾਈ ਵੀ ਨਹੀਂ ਹੋਣੀ, ਸਿੱਖ ਡਰ ਜਾਣਗੇ ਸਾਨੂੰ ਵੇਖ ਕੇ ਸਾਡਾ ਇਲਾਕਾ ਹੈ। ਪਰ ਨਾ ਸਿੱਖਾਂ ਨੇ ਡਰ ਕੇ ਹਥਿਆਰ ਸੁੱਟੇ ਤੇ ਨਾ ਸਿੱਖ ਮਾਰ ਥੱਲੇ ਆਏ, ਬਲਕਿ ਉਲਟੇ ਪਹਾੜੀਆਂ ਦੀ ਫੌਜ ਨੂੰ ਖਤਰਾ ਹੋ ਗਿਆ।
ਹੇਲਾ ਕਰਿਓ ਮਿਲੇ ਤੇ ਸਵੇਰੇ।
ਸਿੱਖਾਂ ਨੇ ਐਸਾ ਜ਼ੋਰਦਾਰ ਹੱਲਾ ਕੀਤਾ।
ਨੰਦ ਚੰਦ ਲੈ ਵੀਰ ਵਡੇਰੇ।
ਜਵਾਨ ਨੰਦ ਚੰਦ ਚੋਣਵੇਂ ਯੋਧਿਆਂ ਨੂੰ ਨਾਲ ਲੈ ਕੇ ਅੱਗੇ ਵਧਿਆ।
ਭਇਓ ਅਗਰ ਤਰ ਤੀਰ ਕਨੇਰੇ।
ਬੜਾ ਹੌਸਲਾ ਬੁਲੰਦ ਸੀ ਦੀਵਾਨ ਜੀ ਦਾ ਤੇ ਉਹਦੇ ਸਾਥੀਆਂ ਦਾ।
ਜੈ ਪਹਾੜੀਏ ਚੁਪਕ ਚਲਾ ਮੈਂ, ਤਿਨਕੇ ਸਮੁਖ ਚਲੇ ਸਭ ਜਾ ਮੈਂ।
ਉਦੋਂ ਪਹਾੜੀਏ ਵੀ ਗੋਲੀਆਂ ਚਲਾ ਰਹੇ ਸਨ, ਪਰ ਸਿੱਖ ਉਹਨਾਂ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵਧੀ ਜਾ ਰਹੇ ਸਨ।
ਪਾਛੇ ਦਯਾ ਰਾਮ ਹੋਏ ਠਾਂਡੇ।
ਦਯਾ ਰਾਮ ਜੀ ਸਾਰੀ ਫੌਜ ਨੂੰ ਅੱਗੇ ਲਿਆ ਰਹੇ ਸਨ।
ਛੋੜੇ ਤੀਰ ਬੀਰ ਬਟ ਗਾਡੇ।
ਪੰਡਿਤ ਦਯਾ ਰਾਮ ਜੀ ਬੜੇ ਸੂਰਮੇ, ਬੜੇ ਬਹਾਦਰ ਯੋਧੇ, ਕਸ ਕਸ ਕੇ ਤੀਰ ਮਾਰਦੇ ਨੇ।
ਤਿਰਪਤੀ ਸੈਨਾ ਪਹੁੰਚੀ ਜੈ ਜੈ।
ਪਹਾੜੀਆਂ ਦੀ ਫੌਜ ਜਿੱਥੇ ਜਿੱਥੇ ਪਹੁੰਚੀ,
ਜਲੈ ਤੁਪਕ ਠਾਂਡੀ ਤੈ ਤੈ,
ਉੱਥੇ ਹੀ ਖਲੋ ਗਈ। ਜਿੱਥੇ ਤੱਕ ਗਏ ਸਨ ਨਾ, ਉੱਥੇ ਹੀ ਠਠੰਬਰ ਗਏ ਵੀ ਅੱਗੇ ਤੇ ਅਸੀਂ ਤਾਂ ਸੋਚਦੇ ਸੀ ਵੀ ਸਿੱਖਾਂ ਨੇ ਸਾਨੂੰ ਵੇਖਦੇ ਹੀ ਹਥਿਆਰ ਸਿੱਟ ਦੇਣੇ ਨੇ, ਸਿੱਖਾਂ ਨੇ ਸਾਡੇ ਅੱਗੇ ਆਤਮ ਸਮਰਪਣ ਕਰ ਦੇਣਾ। ਪਰ ਇਹ ਤਾਂ ਬੜੀ ਬਹਾਦਰੀ ਨਾਲ ਗੋਲੀ ਚਲਾ ਰਹੇ ਨੇ। ਹੁਣ ਚਲਦੀ ਗੋਲੀ ਦੇ ਸਾਹਮਣੇ ਤਨਖਾਹਦਾਰ ਬੰਦੇ ਕਿੱਥੇ ਲੜ ਸਕਦੇ? ਸਾਧ ਸੰਗਤ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਵੇਖਣਾ ਹੋਵੇ, ਆਪਣੇ ਬੱਚਿਆਂ ਦਾ ਖਿਆਲ ਆਉਂਦਾ ਹੋਵੇ, ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਹੋਵੇ, ਉਹ ਮੈਦਾਨੇ ਜੰਗ ਵਿਚ ਸਾਹਮਣੇ ਮੱਥੇ ਨਹੀਂ ਲੜਿਆ ਕਰਦੇ। ਗੁਰੂ ਕੇ ਸਿੱਖਾਂ ਨੇ ਤਾਂ ਜਾਨ ਤਲੀ ਤੇ ਧਰੀ ਹੋਈ ਸੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਉਹ ਬੇਪਰਵਾਹ ਹੋ ਕੇ ਲੜ ਰਹੇ ਸਨ ਤੇ ਪਹਾੜੀਏ ਜਾਨਾ ਬਚਾ ਕੇ ਲੜ ਰਹੇ ਸਨ। ਹਾਂਜੀ,
ਸਨਮੁਖਨ ਲੱਗੇ ਸਭ ਗੋਰੇ।
ਸਿੱਖਾਂ ਨੇ ਸਾਹਮਣੇ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਹੋਏ ਕਤਰ ਜੇ ਨਿਜ ਨਿਜ ਔਰੇ।
ਔਰ ਜਦੋਂ ਪਹਾੜੀਏ ਆਪਣੀ ਆਪਣੀ ਥਾਵਾਂ ਤੇ ਜਿੱਥੇ ਜਿੱਥੇ ਖੜੇ ਸਨ, ਜਿੱਥ ਕੋਈ ਨੀਵੀਂ ਥਾਂ ਤੇ ਸੀ, ਕੋਈ ਉੱਚੀ ਥਾਂ ਤੇ ਸੀ, ਉੱਥੇ ਉੱਥੇ ਠਠੰਬਰ ਕੇ ਖਲੋ ਗਏ। ਅੱਗੇ ਵਧਣ ਦਾ ਉਹਨਾਂ ਦਾ ਹੌਸਲਾ ਨਾ ਪਿਆ।
ਬੰਦੇ ਟੋਲ ਕਰਾਂਗੇ ਰਨ ਕੋ।
ਕਹਿੰਦੇ ਟੋਲੇ ਬੰਨ ਕੇ, ਜਥੇ ਬੰਨ ਕੇ, ਵੀ ਸਿੱਖਾਂ ਨਾਲ ਦੋ ਹੱਥ ਕਰਾਂਗੇ, ਲੜਾਂਗੇ, ਏਦਾਂ ਇਰਾਦੇ ਕਰਕੇ ਆਏ ਸਨ।
ਲਾਰਾ ਪਰਿਓ ਹਟਿਓ ਰੇ ਭਗਨ ਕੋ,
ਜਿਹੜਾ ਉਹਨਾਂ ਦਾ ਲਾਰਾ ਲਗਾ ਹੁੰਦਾ ਸੀ, ਕੀੜੀਆਂ ਦੀ ਤਰ੍ਹਾਂ ਲੰਮੀ ਲੈਣ ਲੱਗੀ ਆਉਂਦੀ ਸੀ, ਉਹ ਪਿਛਾ ਨੂੰ ਮੁੜ ਪਈ।
ਜੇ ਘਾਟੇ ਪਰ ਪਹੁੰਚਤ ਪਏ,
ਜਿਹੜੇ ਉਹਨਾਂ ਵਿਚੋਂ ਬੰਦੇ ਘਾਟੇ ਤੇ ਪਹੁੰਚੇ ਸਨ ਪਹਿਲਾਂ,
ਤੇਰੀ ਤੈ ਕੱਟੇ ਵਹਿ ਗਏ,
ਉਹੀ ਉੱਥੇ ਖੜੇ, ਬਾਕੀ ਤੇ ਉੱਥੇ ਪਹੁੰਚ ਹੀ ਨਹੀਂ ਸਕੇ। ਜਿੰਨੀ ਕੁ ਫੌਜ ਰਾਜੇ ਭੀਮ ਚੰਦ ਨੇ ਫਤਿਹ ਸ਼ਾਹ ਨੇ ਭੇਜੀ ਸੀ ਨਾ ਘਾਟੇ ਤੇ, ਸਾਰੀ ਨੀ ਅੱਪੜਨ ਦਿੱਤੀ ਗੁਰੂ ਨੇ, ਐਸੀ ਕਲਾ ਵਰਤਾਈ। ਜੇ ਉਹ ਸਾਰੇ ਪਹੁੰਚ ਜਾਂਦੇ ਫਿਰ ਸ਼ਾਇਦ ਸਿੱਖਾਂ ਦਾ ਨੁਕਸਾਨ ਕਰਦੇ, ਪਰ ਹੋਣਾ ਤੇ ਉਹੀ ਹੈ ਜੋ ਕਲਗੀਧਰ ਨੂੰ ਮਨਜ਼ੂਰ ਹੋਣਾ। ਮਹਾਰਾਜ ਨੇ ਆਪਣੇ ਸਿੱਖਾਂ ਦੀ ਜਾਨ ਬਚਾਣੀ ਸੀ, ਇਸ ਕਰਕੇ ਸਾਰੀ ਫੌਜ ਪਹਾੜੀਆਂ ਦੀ ਘਾਟੇ ਤੇ ਅੱਪੜੀ ਨਹੀਂ, ਤੇ ਉਹ ਖਿੰਡ ਪੁੰਡ ਗਏ।
ਹਮ ਟਿਗ ਨੈ ਸਹਾਇਤਾ ਆਏ,
ਉਹ ਜਿਹੜੇ ਉੱਪਰ ਘਾਟੇ ਤੇ ਖੜੇ ਸਨ ਨਾ ਪਹਾੜੀਏ, ਉਹ ਸੋਚਦੇ ਆ ਕਹਿੰਦੇ ਆਪਾਂ ਕੱਲੇ ਘਿਰ ਗਏ ਆ, ਆਪਣੀ ਮਦਦ ਵਾਲੇ ਬੰਦੇ ਤੇ ਆਏ ਕੋਈ ਨੀ। ਉਹਨਾਂ ਵਿਚਾਰਿਆਂ ਦਾ ਉਂਝ ਹੌਸਲਾ ਢਹਿ ਗਿਆ ਵੀ ਅਸੀਂ ਥੋੜੇ ਆ, ਛੇੜ ਅਸੀਂ ਛੇੜ ਬੈਠੇ ਆ, ਜੇ ਸਾਡੇ ਨਾਲ ਸਾਡੇ ਭਰਾ ਸਾਡੇ ਪਹਾੜੀਏ ਨਾ ਅੱਪੜੇ, ਆ ਸਿੱਖ ਸਾਨੂੰ ਮਾਰ ਦੇਣਗੇ।
ਗੁਰਦਲ ਨੇ ਕਰ ਬਲ ਅਟਕਾਏ,
ਗੁਰੂ ਕੇ ਸਿੱਖਾਂ ਨੇ ਤਾਂ ਅੰਨੇ ਵਾਹ ਗੋਲੀਆਂ ਚਲਾ ਤੀਆਂ ਨੇ, ਫਾਇਰਿੰਗ ਖੋਲ ਦਿੱਤੀ ਹੈ, ਤੀਰਾਂ ਦੀ ਵਿਛਾੜ ਕਰ ਦਿੱਤੀ ਹੈ।
ਇਹ ਵਿਚਾਰ ਕਰ ਤਰਾਸ ਬਡੇਰਾ,
ਉਹ ਜਿਹੜੇ ਪਹਾੜ ਦੇ ਘਾਟੇ ਦੇ ਉੱਤੇ ਖੜੇ ਸੀ, ਚੌਂਕੀ ਦੇ ਉੱਤੇ ਮੋਰਚੇ ਦੇ ਉੱਤੇ ਖੜੇ ਸੀਗੇ ਨਾ ਪਹਾੜੀਏ, ਉਹ ਡਰ ਗਏ। ਉਹਨਾਂ ਨੂੰ ਭੈ ਹੋ ਗਿਆ ਵੀ ਅਸੀਂ ਮਾਰੇ ਜਾਵਾਂਗੇ ਇੱਥੇ, ਜੇ ਸਾਡੇ ਨਾਲ ਦੇ ਨਹੀਂ ਅੱਪੜੇ ਦੇ, ਸਾਨੂੰ ਛੇੜ ਛੇੜਨ ਦੀ ਕੀ ਲੋੜ ਸੀ।
ਸਤਿਗੁਰ ਦਲ ਕੋ ਰੱਖਿਓ ਕਨੇਰਾ,
ਗੁਰੂ ਸਾਹਿਬ ਜੀ ਨੇ ਆਪਣੇ ਦਲ ਨੂੰ ਆਪਣੀ ਫੌਜ ਨੂੰ ਬਚਾ ਲਿਆ।
ਸਨਮੁਖ ਆਵਤ ਚਲਿਓ ਹਮਾਰੇ,
ਪਹਾੜੀਏ ਸੋਚਦੇ ਆ ਵੀ ਗੁਰੂ ਕੀ ਫੌਜ ਦਾ ਸੱਚੜ ਹੀ ਆ ਰਹੀ ਹੈ, ਮਾਰੋ ਮਾਰ ਕਰਦੀ ਸਾਡੇ ਵੱਲ।
ਬ੍ਰਿੰਦ ਤੁਫੰਗਨ ਕਰਤ ਪ੍ਰਹਾਰੇ,
ਗੋਲੀਆਂ ਬੜੇ ਹੌਸਲੇ ਨਾਲ ਚਲਾ ਰਹੇ ਨੇ, ਜੇ ਕਿਤੇ ਸਾਡੇ ਲਾਗੇ ਆ ਗਏ ਸਾਨੂੰ ਇੱਕ ਨੂੰ ਨਹੀਂ ਜਿਉਂਦਾ ਛੱਡਣਗੇ, ਕਿਉਂਕਿ ਇਹਨਾਂ ਦਾ ਇਰਾਦਾ ਦੱਸ ਰਿਹਾ ਵੀ ਇਹ ਮਾਰਨ ਵਾਸਤੇ ਹੀ ਆ ਰਹੇ ਨੇ।
ਮੈਂ ਘਾਟੇ ਪਰ ਹਮ ਤੇ ਰੁਕੇ,
ਅਸੀਂ ਇਸ ਘਾਟੇ ਤੋਂ ਹੁਣ ਨਿਕਲ ਚੱਲੀਏ, ਜੇ ਇੱਥੇ ਰੁਕਾਂਗੇ ਤੇ ਮਾਰੇ ਜਾਵਾਂਗੇ।
ਮੈਂ ਘਾਟੇ ਪਰ ਹਮ ਤੇ ਰੁਕੇ, ਗਨ ਗੋਰੀ ਮਾਰੇ ਨੈਬ ਚੁੱਕੇ,
ਇਹ ਜਿਹੜੇ ਨਿਸ਼ਾਨੇ ਨਾਲ ਗੋਲੀਆਂ ਮਾਰਦੇ ਨੇ ਔਰ ਹੌਸਲੇ ਨਾਲ ਚਕਾਰੇ ਕਜਾਂਦੇ ਆ ਰਹੇ ਨੇ, ਛੱਡਣਗੇ? ਇਹਨਾਂ ਦਾ ਇਰਾਦਾ ਦੱਸਦਾ ਵੀ ਇਹ ਹੁਣ ਗੁੱਸੇ ਚ ਆ ਗਏ ਨੇ, ਇਹ ਹੁਣ ਸਾਨੂੰ ਮਾਰ ਦੇਣਗੇ, ਇਹ ਸਾਡੇ ਤੋਂ ਇਸ ਘਾਟੇ ਤੇ ਰੁਕਣੇ ਕੋਈ ਨੀ, ਇਹ ਜਿੰਨੇ ਗੁਰੂ ਦੇ ਸਿੱਖ ਨੇ ਇਹ ਸਾਨੂੰ ਮਾਰ ਕੇ ਲੰਘ ਜਾਣਗੇ।
ਹੱਕ ਤੁਮ ਦੇਤੇ ਪ੍ਰਾਨ,
ਆਪਣੇ ਸਾਥੀਆਂ ਨੂੰ ਉਹ ਘਾਟੇ ਵਾਲੇ ਪਹਾੜੀਏ ਕਹਿਣ ਲੱਗੇ, ਆਪਾਂ ਕਿਉਂ ਨਹੱਕੀ ਆਪਣੀ ਜਾਨ ਗਵਾਨੇ ਪਏ, ਆਪਾਂ ਕਿਉਂ ਮਰਨ ਤੇ ਆ ਗਏ ਆ, ਨਿਕਲ ਚੱਲੀਏ ਆਪਾਂ ਵੀ, ਜਾਨ ਬਚ ਗਈ ਲੱਖੋਂ ਪਾਏ।
ਇੱਕ ਦਿਸ਼ ਫਿਰ ਬਨੋ ਸਾਵਧਾਨ,
ਆਪਾਂ ਇੱਕ ਪਾਸੇ ਹੋ ਕੇ ਆਪਣੀ ਜਾਨ ਬਚਾਉਣ ਦੀ ਕਰੀਏ।
ਮਗ ਦਿਓ ਛੋਰ ਚੱਲੇ ਇਹ ਜਾਮੈ,
ਰਸਤਾ ਛੱਡ ਦਈਏ, ਜੇ ਆਪਾਂ ਰਸਤੇ ਚ ਖੜਾਂਗੇ ਤਾਂ ਇਹ ਮਾਰਨਗੇ, ਜੇ ਆਪਾਂ ਰਸਤਾ ਛੱਡ ਤਾਂ ਇਹ ਨਿਕਲ ਜਾਣਗੇ, ਕਿਉਂਕਿ ਇਹਨਾਂ ਨੂੰ ਵੀ ਆਪਣੀ ਜਾਨ ਪਿਆਰੀ ਹੈ, ਇਹ ਰਸਤਾ ਲੱਭਦੇ ਨੇ। ਆਪਾਂ ਨੂੰ ਆਪਣੀ ਜਾਨ ਬਚਾਉਣ ਨਾਲ ਮਤਲਬ ਹੈ, ਕਿਉਂ ਆਪਾਂ ਇਹਨਾਂ ਦੇ ਨਾਲ ਵੈਰ ਕਰਕੇ ਆਪਣੀ ਜਾਨ ਗਵਾਈਏ।
ਰੁਕੇ ਤਬੈ ਜਬ ਗਿਰ ਪੱਤੀ ਆਵੈ,
ਇਹ ਤਾਂ ਹੀ ਰੁਕਣਗੇ ਗੁਰੂ ਕੇ ਸਿੱਖ, ਜੇ ਖੁਦ ਰਾਜਾ ਭੀਮ ਚੰਦ ਤੇ ਰਾਜਾ ਫਤਿਹ ਸ਼ਾਹ ਆਵੇਗਾ, ਇਹ ਹੋਰ ਸਾਡੇ ਦਸਾਂ ਵੀਹਾਂ ਪੰਜਾਹ ਬੰਦਿਆਂ ਕੋਲੋਂ ਰੁਕਣ ਵਾਲੇ ਨਹੀਂ ਹਨ।
ਹਮੈ ਅਲ ਪਰਿਓ ਦਲ ਪਾਛੈ,
ਅਸੀਂ ਥੋੜੇ ਆ ਤੇ ਸਾਡੀ ਫੌਜ ਪਿੱਛੇ ਰਹਿ ਗਈ, ਕਿਉਂਕਿ ਉੱਥੇ ਮਦਦ ਪਹੁੰਚਣ ਦਾ ਤੁਸੀਂ ਵੇਖਿਆ ਹੀ ਹੋਣਾ ਹੇਮਕੁੰਡ ਸਾਹਿਬ ਵੱਲ, ਪਹਾੜਾਂ ਦੀ ਕੀ ਹਾਲਤ ਹੈ, ਜੇ ਮਾੜਾ ਜਿਹਾ ਰਸਤਾ ਬਦਲ ਜਾਵੇ ਤੇ ਪੰਜਾਹ ਪੰਜਾਹ ਮੀਲ ਦਾ ਫਰਕ ਪੈ ਜਾਂਦਾ, ਇੱਕ ਪਹਾੜ ਤੇ ਚੜਨਾ ਤੇ ਚੜਦਿਆਂ ਚੜਦਿਆਂ ਹੀ ਪੰਜਾਹ ਪੰਜਾਹ ਮੀਲ ਹੋ ਜਾਂਦਾ, ਤੇ ਉਹ ਤੋਂ ਉਤਰਦਿਆਂ ਉਤਰਿਆ ਪੰਜਾਹ ਮੀਲ ਹੋ ਜਾਂਦਾ, ਤੇ ਸੌ ਮੀਲ ਦਾ ਇੱਕੋ ਹੀ ਪਹਾੜ ਹੁੰਦਾ ਉੱਥੇ, ਨਾ ਉੱਥੇ ਅੱਪੜਿਆ ਜਾਵੇ ਨਾ ਕੋਈ ਪਹੁੰਚ ਸਕੇ। ਸਾਡੀ ਮਦਦ ਵਾਲੇ ਪਤਾ ਨੀ ਕਦੋਂ ਆਉਣਗੇ, ਉਨੇ ਚਿਰ ਨੂੰ ਸਾਡੇ ਫੁੱਲ ਵੀ ਚੁਗੇ ਜਾਣੇ ਆ। ਕਹਿੰਦੇ ਨਿਕਲ ਚੱਲੀਏ ਆਪਾਂ, ਰਾਹ ਛੱਡ ਦਈਏ,
ਇਨਸਾਨ ਲੜਬੇ ਚਿਤ ਬਚੈ,
ਸਿੱਖਾਂ ਦੇ ਸਾਹਮਣੇ ਲੜਨ ਦੀ ਹੁਣ ਸਾਨੂੰ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਾਨੂੰ ਮਾਰ ਦੇਣਗੇ, ਲੜ ਕੇ ਨੁਕਸਾਨ ਹੋਵੇਗਾ, ਰਾਹ ਛੱਡ ਕੇ ਹੋ ਸਕਦਾ ਬਚਾਅ ਹੋ ਜਾਵੇ।
ਉੱਤੇ ਪਏ ਤਿਰਤਾ,
ਉਹਨਾਂ ਨੇ ਸਿਆਣਪ ਕੀਤੀ ਜੋ ਥੋੜੇ ਸਨ, ਤੇ ਉਹਨਾਂ ਦੀ ਮਦਦ ਵਾਲੇ ਜਿਹੜੇ ਸਨ ਉਹ ਭਾਈ ਦਯਾ ਰਾਮ ਜੀ ਨੇ ਪਿੱਛੇ ਰੋਕ ਦਿੱਤੇ, ਅੱਗੇ ਨਹੀਂ ਵਧਣ ਦਿੱਤੇ। ਨੰਦ ਚੰਦ ਫੌਜ ਦੇ ਅੱਗੇ ਲੱਗ ਗਿਆ, ਦਯਾ ਰਾਮ ਪਿੱਛੇ ਲੱਗ ਗਿਆ। ਉਹਨਾਂ ਨੂੰ ਆਪਸ ਚ ਖੰਡਾ ਦਿੱਤਾ ਪਹਾੜੀਆਂ ਨੂੰ, ਸਿੱਖ ਗੁਰੂ ਦੇ ਇਕੱਠੇ ਰਹੇ ਸਾਰੇ। ਉਹ ਅਗਲੇ ਜਿਹੜੇ ਸਾਰਾ ਰੋਕ ਕੇ ਖੜੇ ਹੋਏ, ਉਹਨਾਂ ਨੇ ਆਖਿਆ ਵੀ ਆਪਾਂ ਰਾਹ ਛੱਡ ਦਈਏ। ਹੁਣ ਉਹ ਰਾਹ ਛੱਡ ਕੇ ਪਰੇ ਹੋ ਗਏ,
ਰਣ ਪਰਬੇਤੇ ਸੁਖ ਜਿਤਵਾ।
ਉਹ ਹੁਣ ਮੈਦਾਨੇ ਜੰਗ ਤੋਂ ਸੰਕੋਚ ਕਰਨ ਲੱਗੇ।
ਪਤ ਕਾਟੇ ਪਰ ਗਿਨ ਇਮ ਗਤੀ ਲਤੀ ਸਰ ਮਗ ਛੋਡਨ ਠਤੇ।
ਸਾਰੇ ਭੱਟ ਯੋਧੇ ਸੂਰ ਮੈਂ ਜਿਹੜੇ ਪਹਾੜੀਏ ਖੜੇ ਸਨ ਘਾਟੇ ਦੇ ਉੱਤੇ ਰਾਹ ਰੋਕ ਕੇ, ਉਹਨਾਂ ਨੇ ਆਪਣੇ ਮਨ ਚ ਗੱਟੀਆਂ ਗਣੀਆਂ, ਵਿਚਾਰਾਂ ਕੀਤੀਆਂ, ਸਲਾਹਾਂ ਕੀਤੀਆਂ ਵੀ ਆਪਾਂ ਐਵੇਂ ਨਾ ਮਰੀਏ, ਇਹਨਾਂ ਸਿੱਖਾਂ ਨੂੰ ਵੀ ਜਾਣ ਦਈਏ ਤੇ ਆਪਣੀ ਵੀ ਜਾਨ ਬਚਾਈਏ।
ਹੱਥ ਹੱਥ ਸਨੇ ਸਨੇ ਪਿਛਵਾਏ,
ਹੌਲੇ ਹੌਲੇ ਫਿਰ ਪਿਛਾ ਹਟਣ ਲੱਗੇ। ਇਕਦਮ ਹਟਦੇ ਤਾਂ ਸਿੱਖਾਂ ਨੇ ਭੱਜ ਕੇ ਫੜ ਲੈਣੇ ਸਨ। ਉਹ ਫਿਰ ਹੌਲੇ ਹੌਲੇ ਨਾਲੇ ਉਹ ਗੋਲੀ ਚਲਾਉਂਦੇ ਰਹੇ, ਨਾਲੇ ਉਹ ਪਿਛਾ ਹਟਦੇ। 10 ਕਦਮ ਪਿੱਛੇ ਹਟ ਕੇ ਫਿਰ ਗੋਲੀ ਚਲਾ ਦਿੰਦੇ, ਫਿਰ 10 ਕਦਮ ਪਿਛਾ ਹਟ ਜਾਂਦੇ। ਉਹਨਾਂ ਨੇ ਇਸ਼ਾਰਾ ਵੀ ਦੇਤਾ ਸਿੱਖਾਂ ਦੇ ਇੱਕ ਤਰ੍ਹਾਂ ਨਾਲ ਵੀ ਸਾਡੇ ਹੁਣ ਪੈਰ ਉਖੜਨ ਲੱਗ ਪਏ ਆ ਤੇ ਤੁਸੀਂ ਲੰਘ ਜਾਓ। ਹਾਂਜੀ,
ਰਾਖੀ ਤਿਆਰ ਨਾ ਤੁਪਕ ਚਲਾਏ।
ਹਾਂ, ਬੰਦੂਕਾਂ ਤਿਆਰ ਕਰਕੇ ਰੱਖ ਲਈਆਂ, ਚਲਾਣੀਆਂ ਛੱਡ ਦਿੱਤੀਆਂ। ਕਿਉਂ? ਬਈ ਜੇ ਸਿੱਖ ਸਾਡੇ ਗੱਲ ਪੈਣਗੇ ਫਿਰ ਤਾਂ ਮਾਰਾਂਗੇ, ਤੇ ਜੇ ਉਹ ਲੰਘ ਗਏ ਸਾਨੂੰ ਕੀ ਲੋੜ ਹੈ ਮਾਰਨ ਦੀ? ਅਸੀਂ ਆਪਣੀ ਜਾਨ ਬਚਾਈਏ, ਉਹ ਆਪਣੀ ਬਚਾਉਣ। ਪਹਾੜੀਆਂ ਨੂੰ ਆਪਣੀ ਜਾਨ ਦਾ ਏਦਾਂ ਖਤਰਾ ਹੋ ਗਿਆ।
ਮਤ ਹਮਰੇ ਉਪਰ ਅਰੀ ਆਵੇ।
ਉਹ ਪਹਾੜੀਏ ਸੋਚਦੇ ਐ ਮਤਾ ਇਹ ਸਾਡੇ ਉੱਤੇ ਆ ਪੈਣ ਤੇ ਮਤਾ ਸਾਨੂੰ ਸਾਰੇ ਬੰਦਿਆਂ ਨੂੰ ਮਾਰ ਕੇ ਚਲੇ ਜਾਣ।
ਸਭ ਇੱਕ ਵਾਰ ਮਾਰ ਅਤਕਾਮੈ।
ਜੇ ਇਹ ਆ ਕੇ ਪੈਣਗੇ ਸਾਰਿਆਂ ਨੂੰ ਇੱਕੋ ਵਾਰੀ ਮਾਰ ਕੇ ਲੰਘ ਜਾਣਗੇ।
ਪਟਨ ਅਗਲੇ ਜਬ ਅਸ ਕਰੇ।
ਅਗਲੇ ਸਿਪਾਹੀ ਜਿਹੜੇ ਚੌਂਕੀ ਤੇ ਖੜੇ ਸਨ ਉਸ ਘਾਟੇ ਨੂੰ ਰੋਕ ਕੇ ਉਹਨਾਂ ਨੇ ਰਾਹ ਦੇਣਾ ਸ਼ੁਰੂ ਕਰ ਦਿੱਤਾ।
ਪਿਛਲੀ ਚਮੋਸ ਥਲ ਥਲ ਫਿਰੇ।
ਮੇਰੀ ਫੌਜ ਪਿੱਛੇ ਹੀ ਰੁਕ ਗਈ।
ਤੁਪਕ ਦੂਰ ਤੇ ਕਰੇ ਚਲਾਵੇ।
ਦੂਰੋਂ ਠਾ ਠਾ ਕਰੀ ਜਾਂਦੇ ਆ ਬੰਦੂਕਾਂ ਚਲਾਉਂਦੇ, ਨੇੜੇ ਆ ਕੇ ਲੜਨ ਦਾ ਹੌਸਲਾ ਨਹੀਂ ਕਰਦੇ।
ਗਮਨਤ ਲਖੀਏ ਨਾ ਅੱਗੇ ਆਵੇ।
ਉਹਨਾਂ ਨੂੰ ਪਤਾ ਵੀ ਲੱਗ ਰਿਹਾ ਸੀ ਵੀ ਸਿੱਖ ਨਿਕਲਦੇ ਜਾ ਰਹੇ ਨੇ ਸਾਡੀ ਮਾਰ ਤੋਂ, ਉਹ ਪਹਾੜੀਏ ਅੱਗੇ ਨਹੀਂ ਆਉਂਦੇ ਲੜਨ ਲਈ।
ਇਮ ਪਹਾੜੀਆਂ ਜਬ ਮਤ ਮਾਰੇ।
ਜਦੋਂ ਪਹਾੜੀਆਂ ਦੀ ਮਤ ਮਾਰੀ ਗਈ,
ਭੂਪਤ ਨੇ ਜਿਨੋਂ ਮਝਾਰੇ।
ਸਿਪਾਹੀ ਸਨ ਵਿਚਾਰੇ, ਕੁਝ ਰਾਜਾ ਤਾਂ ਉਹਨਾਂ ਚ ਹੈ ਨਹੀਂ ਸੀ। ਉਹਨਾਂ ਸਿਪਾਹੀਆਂ ਨੇ ਆਖਿਆ ਰਾਜੇ ਆਪਣੇ ਘਰਾਂ ਚ ਆਰਾਮ ਨਾਲ ਬੈਠੇ ਹੈ ਤੇ ਅਸੀਂ ਐਵੇਂ ਮੌਤ ਦੇ ਮੂੰਹ ਚ ਆਏ ਹੋਏ ਹਾਂ ਬਿਨਾਂ ਮਤਲਬ ਦੇ। ਆਪਾਂ ਆਪਣੀ ਜਾਨ ਬਚਾਈਏ, ਪਿੱਛੋਂ ਕਹਾਂਗੇ ਜੀ ਲੰਘ ਗਏ ਸਿੱਖ ਸਾਡੇ ਕੋਲੋਂ ਪਹਿਲਾਂ ਲੰਘ ਗਏ, ਕੋਈ ਬਹਾਨਾ ਕਰ ਦਿਆਂਗੇ। ਸੋ ਉਹਨਾਂ ਪਹਾੜੀਆਂ ਸਿਪਾਹੀਆਂ ਨੇ ਮੌਕਾ ਜਿਹੜਾ ਸੀ ਉਹ ਸੰਭਾਲਿਆ, ਆਪਣੀ ਜਾਨ ਬਚਾਉਣ ਦੀ ਕੀਤੀ।
ਨੰਦ ਚੰਦ ਪਤ ਬ੍ਰਿੰਦਰ ਆਨੰਦ।
ਦੀਵਾਨ ਨੰਦ ਚੰਦ ਜੀ ਬੜੇ ਪ੍ਰਸੰਨ ਹੋਏ ਵੀ ਚਲੋ ਕਲਗੀਧਰ ਪਾਤਸ਼ਾਹ ਨੇ ਸਾਡੀ ਕਿਰਪਾ ਕਰਕੇ ਜਾਨ ਬਚਾ ਲਈ ਹੈ ਸਿੱਖਾਂ ਸਾਰਿਆਂ ਦੀ।
ਜੈ ਪ੍ਰਾਪਤ ਰਿਪ ਬਿਨਾ ਨਿਕੰਦੇ ਹੋ।
ਬਿਨਾ ਮਾਰਿਆ ਹੀ ਵੈਰੀ ਨੂੰ ਜਿੱਤ ਲਿਆ ਹੈ।
ਪੁੰਜ ਤੁਫੰਗਨ ਚਲੇ ਚਲਾਵਤ।
ਆਨੰਦ ਚੰਦ ਜੀ ਅਤੇ ਉਹਨਾਂ ਦੇ ਸਾਥੀ ਗੋਲੀਆਂ ਚਲਾਈ ਜਾਂਦੇ ਤਾਂ ਕਿ ਦੁਸ਼ਮਣ ਨੂੰ ਡਰ ਰਹੇ ਵੀ ਸਿੱਖ ਮਾਰਨਗੇ ਨੇੜੇ ਗਏ ਤਾਂ।
ਸਾਵਧਾਨ ਘਾਟੇ ਮਗ ਜਾਵਤ।
ਸਾਵਧਾਨ ਹੋ ਕੇ ਘਾਟੇ ਦੇ ਵਿੱਚੋਂ ਦੀ ਲੰਘਦੇ ਜਾ ਰਹੇ ਨੇ।
ਤਿੱਖੇ ਪਹਾੜੇ ਅਰੇ ਨਾ ਕੋਈ।
ਸੰਗਤ ਜੀ ਪਹਾੜੀਏ ਜਿਹੜੇ ਗੁਰੂ ਕੇ ਸਿੱਖਾਂ ਦਾ ਰਾਹ ਰੋਕਣ ਲਈ ਖੜੇ ਸਨ ਉਹ ਉੱਪਰ ਪਹਾੜੀਆਂ ਦੇ ਖਲੋ ਕੇ ਨਾ ਵੇਖਦੇ ਆ ਵੀ ਸਿੱਖ ਲੰਘ ਰਹੇ ਆ। ਉਹ ਵੇਖ ਰਹੇ ਹੁਣ, ਅੜਨ ਦੀ ਕੋਸ਼ਿਸ਼ ਨਹੀਂ ਕਰਦੇ, ਰਾਹ ਰੋਕਣ ਦੀ ਨਹੀਂ ਕਰਦੇ ਹੁਣ।
ਖੱਟ ਸਹਿਸੋ ਪੱਤ ਗੋਲੇ ਕੋਏ।
ਸੋ ਸਿਪਾਹੀ ਟੋਲ ਬੰਨ ਕੇ ਖੜਾ ਹੈ।
ਸਭ ਵਸਤੂ ਕਰ ਆਪਣੇ ਮਝਾਰੇ।
ਗੁਰੂ ਕੇ ਸਿੱਖ ਆਪਣੀਆਂ ਸਾਰੀਆਂ ਵੀ ਚੀਜ਼ਾਂ, ਸਾਰੀਆਂ ਵਸਤੂਆਂ, ਸਾਰਾ ਸਮਾਨ ਲੈ ਕੇ
ਗਮਨਤ ਘਾਟੇ ਲੰਘ ਅਗਾਰੇ।
ਘਾਟਾ ਲੰਘ ਗਏ,
ਕੋ ਸ਼ਤਰੂ ਹੋਏ ਸਕੇ ਉਹਨਾਂ ਨੇਰੇ।
ਦੁਸ਼ਮਣ ਦੇ ਘੇਰੇ ਚੋਂ ਬਾਹਰ ਆ ਰਹੇ ਨੇ, ਕੋਈ ਵੈਰੀ ਸਾਹਮਣੇ ਨਹੀਂ ਆ ਸਕਿਆ, ਨੇੜੇ ਨਹੀਂ ਲੱਗਾ ਕੋਈ ਹੁਣ।
ਸਭ ਅਰਨੋ ਹੋਏ ਕਹਾਂ ਅਗੇਰੇ।
ਹਾਂ, ਜਿਹੜਾ ਸਾਹਮਣੇ ਨਹੀਂ ਆ ਸਕੇ ਉਹਨਾਂ ਲੜਨਾ ਕੀ ਸੀ, ਸਿੱਖਾਂ ਤੋਂ ਡਰ ਗਏ ਹਨ ਉਹ ਪਹਾੜੀਏ।
ਸਕਲ ਸੰਭਾਰਤ ਉਲੰਘਤ ਘਾਟਾ।
ਸਾਰਾ ਸਾਜੋ ਸਮਾਨ, ਸਾਰੇ ਜਵਾਨ, ਸਾਰੇ ਘੋੜੇ, ਸਾਰਾ ਸਬਾਬ ਰਾਜ ਸਾਜ ਲੈ ਕੇ ਗੁਰੂ ਕੇ ਸਿੱਖ ਬੜੀ ਸੁਰੱਖਿਅਤ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੁਰੱਖਿਆ ਦੇ ਨਾਲ ਬਾਹਰ ਨਿਕਲ ਆਏ।
ਸੁਪਤ ਫਿਰੇ ਤਬ ਕਰਨ ਸੋ ਥਾਥਾ,
ਜਿਹੜੇ ਉਹ ਪਹਾੜੀਏ ਸਨ ਰਾਹ ਰੋਕਣ ਲਈ ਖੜੇ, ਚੁੱਪ ਕਰਕੇ ਰਾਹ ਦੇਖਦੇ ਹੀ ਰਹਿ ਗਏ।
ਸਨੇ ਸਨੇ ਸਭ ਆਪਣ ਮਹੀਰ,
ਸਹਿਜ ਦੀਵਾਨ ਨੰਦ ਚੰਦ ਦੀ ਸਾਰੀ ਮਹੀਰ ਲੈ ਕੇ,
ਕਰੇ ਚਿਲਾਵਨ ਵੀਰ ਸਬੀਰ,
ਸਾਰੀ ਫੌਜ ਨੂੰ ਹੌਸਲੇ ਨਾਲ ਤੋਰ ਕੇ ਲਿਆਏ।
ਪਾਛੇ ਦਯਾ ਰਾਮ ਕਰ ਟੋਲ,
ਪਿੱਛੇ ਦੀਵਾਨ ਅੱਗੇ ਦਯਾ ਰਾਮ ਜੀ, ਦੀਵਾਨ ਨੰਦ ਚੰਦ ਸਨ, ਪਿੱਛੇ ਪ੍ਰੋਧ ਦਯਾ ਰਾਮ ਦੀ ਫੌਜ ਦਾ ਅੱਗਾ ਪਿੱਛਾ ਸੰਭਾਲ ਕੇ ਲਿਆ ਰਹੇ ਨੇ।
ਸਨੇ ਸਨੇ ਆਵਤ ਬਦ ਬੋਲ,
ਔਰ ਫੌਜ ਨੂੰ ਲਲਕਾਰਾ ਮਾਰ ਕੇ ਸਾਵਧਾਨ ਕਰਕੇ ਤਿਆਰ ਬਰ ਤਿਆਰ ਕਰਦੇ ਹੋਏ ਆ ਰਹੇ ਨੇ।
ਨਿਜ ਬਲ ਨਿਜ ਬਲ ਕੋ ਜਿਨਾਏ ਕਰ ਭਲੇ,
ਔਰ ਆਪਣਾ ਬਲ ਵੀ ਦਿਖਾ ਰਹੇ ਨੇ ਵੈਰੀ ਨੂੰ, ਕਿਤੇ ਐਵੇਂ ਨਾ ਗਲਤੀ ਨਾਲ ਛੇੜ ਬੈਠਿਆ ਜੇ ਨੇੜੇ ਆਏ ਤਾਂ ਫੇਰ ਓਦਾਂ ਹੀ ਮਾਰ ਮਾਰ ਸੁੱਟਾਂਗੇ।
ਸਭਨ ਸੰਭਾਲ ਤੇ ਆਗੂ ਚਲੇ,
ਸਾਰੀ ਫੌਜ ਨੂੰ ਸੰਭਾਲ ਕੇ ਨਿਕਲ ਆਏ ਹਨ ਦੁਸ਼ਮਣ ਦੇ ਘੇਰੇ ਚੋਂ।
ਕਹਿ ਕਹਿ ਸਤਿਗੁਰ ਕੋ ਜੈਕਾਰ, ਸੁਣ ਉੱਚੀ ਸਭ ਕੇ ਚੁੱਤ ਡਾ,
ਗੁਰੂ ਦਾ ਜੈਕਾਰਾ। ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਗਜਾ ਕੇ, ਗੁਰੂ ਦਾ ਜੈਕਾਰਾ ਗਜਾ ਕੇ ਵੈਰੀ ਦੇ ਕੰਨਾਂ 'ਚ ਆਵਾਜ਼ ਪਹੁੰਚੇ, ਦੁਸ਼ਮਣ ਨੂੰ ਪਤਾ ਲੱਗੇ ਵੀ ਸਿੰਘ ਤਿਆਰ ਬਰ ਤਿਆਰ ਨੇ, ਹੌਸਲੇ 'ਚ ਨੇ, ਤਾਂ ਵੈਰੀ ਨੂੰ ਸੁਣਾ ਕੇ ਨਗਾਰਾ ਵਜਾ ਕੇ ਜਕਾਰੇ ਗਜਾ ਕੇ ਆ ਰਹੇ ਨੇ।
ਘਾਟਾ ਨਿਕਸਤ ਪੰਥ ਪਿਆਨੇ,
ਘਾਟੇ ਵਾਲੀ ਥਾਂ ਜਿਹੜੀ ਸੀ ਬਿਖੜੀ ਘਾਟੀ, ਇਹਦੇ ਚੋਂ ਫੌਜ ਲੈ ਕੇ ਨਿਕਲ ਆਏ।
ਅੜੇ ਪਹਾੜੀ ਗੋਰਨ ਹਾਨੇ,
ਜਿਹੜਾ ਕੋਈ ਪਹਾੜੀ ਅੜਿਆ ਉਹ ਸਿੱਖਾਂ ਦੀ ਗੋਲੀ ਦਾ ਸ਼ਿਕਾਰ ਹੋਇਆ, ਪਰ ਜਿਹੜੇ ਸਿਆਣੇ ਪਹਾੜੀਏ ਸਨ ਉਹ ਆਪੇ ਰਾਹ ਛੱਡ ਕੇ ਪਰੇ ਹੋ ਗਏ।
ਕਿਤਕ ਮਰੇ ਕਾਤਰ ਪਿਖ ਡਰੇ,
ਕੁਝ ਪਹਾੜੀਏ ਮਾਰੇ ਗਏ, ਬਾਕੀ ਉਂਝ ਦੇਖ ਕੇ ਡਰ ਗਏ ਵੀ ਅਸੀਂ ਵੀ ਮਾਰੇ ਜਾਵਾਂਗੇ।
ਰੌਣਕ ਲਿਪਟੇ ਭੂਤਲ ਪਰੇ,
ਜਿਹੜੇ ਮਾਰੇ ਗਏ ਲਹੂ ਨਾਲ ਲਿਪੜ ਕੇ ਜ਼ਮੀਨ ਤੇ ਪਏ ਨੇ।
ਜੇ ਕਾਇਲ ਆਪਣੇ ਹੋਏ ਗਏ,
ਜਿਹੜੇ ਕੋਈ ਜ਼ਖਮੀ ਹੋ ਗਏ,
ਜੇ ਕਾਇਲ ਆਪਣੇ ਹੋਏ ਗਏ, ਤਿੰਨੋਂ ਉਠਾਏ ਸੰਗ ਸਭ ਲਏ,
ਜਿਹੜੇ ਕੋਈ ਆਪਣੇ ਗੁਰੂ ਕੇ ਸਿੱਖ ਜ਼ਖਮੀ ਹੋਏ, ਸੱਟਾਂ ਲੱਗੀਆਂ, ਉਹਨਾਂ ਨੂੰ ਦੀਵਾਨ ਜੀ ਅਤੇ ਪ੍ਰੋਹਤ ਜੀ ਬੜੇ ਤਰੀਕੇ ਨਾਲ ਪਾਲਕੀਆਂ ਵਿਚ ਉਠਾ ਕੇ ਲੈ ਆਏ।
ਵਿਜੈ ਪਾਏ ਆਏ ਚੱਲ ਦੂਰ,
ਗੁਰੂ ਕੇ ਸਿੱਖ ਫਤਿਹ ਪ੍ਰਾਪਤ ਕਰਕੇ, ਜਿੱਤ ਪ੍ਰਾਪਤ ਕਰਕੇ, ਮੋਰਚਾ ਫਤਿਹ ਕਰਕੇ ਨਿਕਲ ਆਏ।
ਗਿਆਨੀਓ ਹਾਜ਼ਰ ਗੁਰੂ ਹਜ਼ੂਰ,
ਸਭ ਗੁਰੂ ਕੇ ਸਿੱਖਾਂ ਦਾ ਭਰੋਸਾ ਹੋ ਗਿਆ ਕਿ ਅੱਜ ਤੋਂ ਬਾਅਦ ਸ਼ੰਕਾ ਨਹੀਂ ਕਰਨਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਹਾਜ਼ਰਾ ਹਜ਼ੂਰ ਜਾਰਾ ਜਹੂਰ, ਕਲਗੀਆਂ ਵਾਲੇ ਪਾਤਸ਼ਾਹ ਸਾਡੇ ਅੰਗ ਸੰਗ ਰਹਿੰਦੇ। ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਗੁਰੂ ਕਲਗੀ ਧਰ ਜਗਦੀਸ਼। ਹਾਂਜੀ,
ਕ੍ਰਮ ਕ੍ਰਮ ਸਕਲ ਪੰਥ ਲੰਘਾਏ,
ਕਦਮ ਕਦਮ ਸਾਰਾ ਪਿੰਡ ਲੰਘ ਕੇ
ਨਗਰ ਪਾਉਂਟਾ ਗੜਨੀ ਹਰਾਏ,
ਸਿੱਖ ਸ੍ਰੀ ਪਾਉਂਟਾ ਸਾਹਿਬ ਆ ਗਏ।
ਦੁੰਦ ਪਹੁੰਚੀ ਧੁਨੀ ਬਜਾਵਤ,
ਉੱਚੀ ਧੁਨ ਵਿਚ ਰਣਜੀਤ ਵੱਜ ਰਿਹਾ, ਨਗਾਰਾ ਵੱਜ ਰਿਹਾ ਹੈ।
ਇਕਟ ਦੂਰ ਕੇ ਨਰਨ ਸੁਨਾਵਤ,
ਨਗਾਰਾ ਪਹਾੜਾਂ ਚ ਗੂੰਜਦਾ ਹੈ, ਬਾਈ ਧਾਰ ਦੀਆਂ ਪਹਾੜੀਆਂ ਥਰ ਥਰ ਕੰਬਦੀਆਂ ਜਦੋਂ ਰਣਜੀਤ ਨਗਾਰਾ ਵੱਜਦਾ ਹੈ, ਦੂਰ ਨੇੜੇ ਸਭ ਸੁਣਦੇ ਨੇ।
ਪਹੁੰਚੇ ਸਤਿਗੁਰ ਕਹਿ ਜੈਕਾਰਾ, ਉਤਰ ਪੜੇ ਸਗਲੇ ਅਸਵਾਰਾ,
ਇਹ ਗੁਰੂ ਸਾਹਿਬ ਦੇ ਯੋਧੇ ਪੰਡਿਤ ਦਯਾ ਰਾਮ ਜੀ ਅਤੇ ਦੀਵਾਨ ਨੰਦ ਚੰਦ ਜੀ ਸ੍ਰੀ ਪਾਉਂਟਾ ਸਾਹਿਬ ਆ ਪਹੁੰਚੇ।
ਪਹੁੰਚੇ ਸਤਿਗੁਰ ਕਹਿ ਜੈਕਾਰਾ,
ਗੁਰੂ ਸਾਹਿਬ ਦਾ ਜੈਕਾਰਾ ਗਜਾ ਕੇ
ਗੁਰੂ ਸੋਨਿਆ।
ਸਤਿ ਸ੍ਰੀ ਅਕਾਲ,
ਪ੍ਰਭੂ ਨਿਕਟ ਸਭ ਸੁਧ ਪਹੁੰਚਾਏ,
ਗੁਰੂ ਮਹਾਰਾਜ ਕਲਗੀਧਰ ਜੀ ਦੇ ਕੋਲ ਖਬਰ ਪਹੁੰਚੀ ਹੈ।
ਸੁਣ ਦੀਵਾਨ बिजलिए बुलाए।
महाराज ने पंडित दया राम जी ते दीवान नंद चंद जी नूं अपने दरबार विच सद्या।
संग सुपटन समूह सिधारे
फौज समेत दोवें जोधे महाराज दे दरबार च हाजिर होए।
मुदत सबन गुरदर से निहारे हो।
प्रसन्नता नाल श्री कलगीधर पातशाह दे दर्शन कीते।
पदी अरबिंदन परथे धर धर
गुरु जी दे पावन चरण कमलां ते दोवां गुरमुखां ने शीस चकरा के मथा टेकिया।
मुख को निरखत मुदोर पर पर
और श्री कलगीधर दे मुखारबिंद दे दर्शन कीते। तन मन होए निहाल जां गुर देखा सामने दर्शन करके प्रसन्न हो गए।
मुस्कावत सुंदर दुत देत
महाराज मुस्करा रहे सन ते चेहरे दी शोभा कही नहीं जा सकती। मेरे लालन की शोभा सद नवतन मन रंगी शोभा। मेरे पातशाह दे दर्शन जेड़े करोड़ा सूरजां नूं मात पांदे ने करोड़ा चंद्रमा नूं मात पांदे ने सोनिया दे सुल्तान सतगुरु कलगीधर पातशाह शोभा पा रहे हन।
बोले सतगुर आदर हेत
अपने जोधिया सूरबीर सिखां दा सत्कार करदे श्री कलगीधर महाराज बोले।
आओ दिज दीवान देव सुध को।
आओ पंडित जी आओ दीवान जी दसो की खबर लेके आए हो।
परखियो जथा ग्रेशन बुद्ध को।
देख लिया गुरे पहाड़ी राजयां दी मती उना दी बुद्धि उना दे बल उना दे विचार उना दी करतूतां तुसी सारा कुछ देख के आए हो। दसो
किम सन्मान तुम्हारो राखा
उन्होंने तुहाडा किदां दा मान सन्मान कीता है। दसो
आवत जात कहां बच पाखा
आउंदिया दे जांदिया की कुछ कहा जदों तुसी गए हो ते ओ किदां मिले ने जदों तुसी आए हो ता ओ की कहा है।
भीम चंद कै लूरी गयो
राजा भीम चंद पहुंचया के नहीं पहुंचया जे
किस विद को रस राकत पयो।
भीम चंद दे पहुंचण तो बाद दी हालात की सी ते ओदे पहुंचण तो पहले दी हालत की सी।
तुम सन बोलत पयो के नाए
तुहाडे नाल सीधे मुंह नाल ओने गल कीती के नहीं कीती।
पुछो बिकै मिले हुए पाए
क्योंकि व्याज मिले तो होणगे दोवें ही राजे फतेह शाह ते भीम चंद ते होर राजे तुहानू।
फतेह शाह को रुख किम देखा
फतेह शाह किदां मिलिया ते भीम चंद किदां मिलिया।
हम सो रस कै बिरस परेखा
नोट कीता है तुसी विचार कीती है देखिया भी साडे नाल ओ रस रखणगे के बेरसी करणगे।
किस प्रकार वरतियो तुम संगा
फतेह शाह तुहाडे नाल किवें वरत्या ते भीम चंद किवें वरत्या।
दिज दीवान सब कहो प्रसंगा
ये सुन के दीवान नंद चंद ते पंडित दया राम जी बोले।
सुन कलगी तर प्रश्न को नंद चंद कर बंद।
महाराज कलगीधर पातशाह ने सारिया ही पुछण वालिया गल्लां पुछ लिया। प्रश्न करन दा वी इक तरीका हुंदा ते उत्तर देण दा वी इक ढंग हुंदा। हर एक बंदे नूं प्रश्न करना नहीं आउंदा ते हर एक नूं उत्तर देना भी नहीं आउंदा। जिहड़ी गल पुछणी सी जिहड़ियां गल्लां बहुत जरूरी सी ओह कलगीधर पातशाह ने दो चार शब्दां च पुछ लिया ते दीवान नंद चंद जी हाथ जोड़ के बोले।
वर्णन करो प्रसंग सब कथा गिरिंदर बिंद
सारे राजयां दी उत्थे जो कुछ सीध देखिया सी जो उन्हां दी तैयारी देखी सी जो उन्हां दा हालात देखिया सी जो उन्हां दे विचार देखे सन ओ सारियां गल्लां नूं दीवान नंद चंद जी इउं बयान करदे हन।
आओ अल पग लाज उर लागे तुमरी बात कहो तुम आगे।
सतनाम
श्री वाहिगुरु।
दीवान नंद चंद हाथ जोड़ गलपला पा के कहन लगे गरीब नवाज सच्चे पातशाह मैं अलपग थोड़े ज्ञान वाला थोड़ी बुद्धि वाला निर्बुद्धि जा जीव हां आप सरबग हो तुहाडी गल तुहानू दसा मैनू लाज आउंदी है।
ये गिरपति है मोड़ गुमाने
पहाड़िये ने अंकारी ने मूड़ मती ने
सात रावरे ਵੈਰ ਮਾਨੇ,
ਇਹਨਾਂ ਪਹਾੜੀਆਂ ਦਾ ਆਪ ਨਾਲ ਵੈਰ ਮਨ ਦੇ ਵਿਚ ਈਰਖਾ ਰੱਖਦੇ ਨੇ,
ਤੋ ਆਪ ਕੇ ਪੂਜਨ ਕਰੇ,
ਆਪ ਜਾਣੀ ਜਾਣੋ, ਆਪ ਜੀ ਨੇ ਪੁੱਛਿਆ ਫਿਰ ਮੈਂ ਦੱਸਦਾ, ਵੈਸੇ ਆਪ ਜੀ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਆਪ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ, ਪਰ ਫਿਰ ਵੀ ਜੇ ਵੱਡੇ ਪੁਰਸ਼ ਮਹਾਂਪੁਰਸ਼ ਕੋਈ ਗੱਲ ਪੁੱਛਣ ਤਾਂ ਜਿਹਦੇ ਕੋਲੋਂ ਪੁੱਛਣ ਉਹਨੂੰ ਦੱਸਣੀ ਜ਼ਰੂਰ ਚਾਹੀਦੀ ਹੈ। ਹਾਂਜੀ,
ਕਹਿ ਬੇਕੋ ਮਮ ਚਿਤੇ ਅਨਸਰੇ,
ਮੇਰਾ ਹੁਣ ਫਰਜ਼ ਬਣਦਾ ਮੈਂ ਦੱਸਾਂ, ਵੈਸੇ ਆਪ ਜੀ ਜਾਣੀ ਜਾਣ ਹੋ,
ਕਿਰਪਾ ਧਾਰ ਤੁਮ ਦਾਇਜ ਦੀਨਾ,
ਗਰੀਬ ਨਵਾਜ਼ ਆਪ ਜੀ ਨੇ ਬੜੀ ਕਿਰਪਾ ਕਰਕੇ ਫਤਿਹ ਸ਼ਾਹ ਦੀ ਬੇਟੀ ਵਾਸਤੇ 1.25 ਲੱਖ ਦਾ ਦਾਜ ਭੇਜਿਆ ਸੀ,
ਹਮਕੋ ਨ੍ਰਿਪਤਿਕ ਭੇਜਨ ਕੀਨਾ,
1.25 ਲੱਖ ਦਾ ਤੰਬੋਰ ਦੇ ਕੇ ਸਾਨੂੰ ਭੇਜਿਆ ਸੀ ਰਾਜੇ ਫਤਿਹ ਸ਼ਾਹ,
ਮਿਲੀ ਜਾਏ ਆਦਰ ਬਦਠਾਨਾ,
ਜਦੋਂ ਅਸੀਂ ਗਏ ਤਾਂ ਰਾਜੇ ਫਤਿਹ ਸ਼ਾਹ ਨੇ ਸਾਡਾ ਬੜਾ ਆਦਰ ਕੀਤਾ,
ਹਮ ਕਹਿ ਸਿਵਰ ਕੀਨ ਮੈਦਾਨਾ,
ਅਸੀਂ ਖੁਦ ਕਹਿ ਕੇ ਵੀ ਅਸੀਂ ਤੇਰੇ ਸ਼ਹਿਰ ਵਿਚ ਡੇਰਾ ਨਹੀਂ ਕਰਨਾ, ਬਾਹਰ ਮੈਦਾਨ ਵਿਚ ਜਾਂ ਕਿਸੇ ਬਾਗ ਵਿਚ ਸਾਰਾ ਡੇਰਾ ਕਰਾਇਆ,
ਰਾਵ ਰੋਕ ਬਰਾਤ ਹਟਾਏ,
ਆਪ ਜੀ ਨੇ ਇਧਰ ਬਰਾਤ ਰੋਕ ਲਈ ਸੀ,
ਸੁਦ ਸਭ ਸ੍ਰੀ ਨਗਰਾ ਸੁਨ ਪਾਏ,
ਉਹ ਬਰਾਤ ਰੁਕਣ ਦੀ ਗੱਲ ਵੀ ਉਥੇ ਪਹਿਲਾਂ ਪਹੁੰਚ ਗਈ ਸੀ,
ਤਿਆਰਾਂ ਆਮਨ ਇਤਕੋ,
ਅਸੀਂ ਉਸੇ ਵੇਲੇ ਤਿਆਰੀਆਂ ਕਰ ਲਈਆਂ ਸਨ ਵੀ ਹੁਣ ਕੰਮ ਗੜਬੜ ਹੋਵੇਗਾ, ਚੱਲੀਏ ਪੌਂਟੇ ਸਾਹਿਬ,
ਰਾਖੇ ਫਤਿਹ ਸ਼ਾਹ ਕਰ ਇਤਕੋ,
ਫਤਿਹ ਸ਼ਾਹ ਨੇ ਸਾਨੂੰ ਹਿੱਤ ਕਰਕੇ ਇੱਕ ਦੋ ਦਿਨ ਮੱਲੋ ਮੱਲੀ ਰੋਕ ਕੇ ਰੱਖਿਆ,
ਵੇ ਗਿਰੇਸ਼ਨ ਮੇਲ ਮਿਸਾਲਾ, ਇਹ ਤੰਬੋਲ ਬਦ ਦਿਓ ਤਿਸ ਕਾਲਾ,
ਫਤਿਹ ਸ਼ਾਹ ਕਹਿਣ ਲੱਗਾ ਤੁਸੀਂ ਇਹ ਦਾਜ ਅਜੇ ਨਾ ਦਿਓ, ਜਿਸ ਦਿਨ ਸਾਰੇ ਰਾਜੇ ਇਕੱਠੇ ਹੋ ਕੇ ਬੈਠਾਂਗੇ ਤੇ ਜਦੋਂ ਡੋਲੀ ਤੋਰਨ ਤੋਂ ਪਹਿਲਾਂ ਦਾਜ ਦਿੱਤਾ ਜਾਏਗਾ, ਤੁਸੀਂ ਵੀ ਉਹਦੇ ਚ ਆਪਣਾ ਦਾਜ ਦਾ ਹਿੱਸਾ ਪਾਇਆ ਜੇ,
ਪਸਰੇ ਸੁਜਤ ਸਤਿਗੁਰ ਕੇਰਾ,
ਗੁਰੂ ਸਾਹਿਬ ਦਾ ਉਦੋਂ ਸੁਜਸ ਹੋਵੇਗਾ ਸਾਰਿਆਂ ਰਾਜਿਆਂ ਦੇ ਸਾਹਮਣੇ,
ਜਿਨਕੇ ਸਾਥ ਹੋਏ ਬਦ ਮੇਰਾ,
ਮੇਰਾ ਵੀ ਹੋਵੇਗਾ ਵੀ ਗੁਰੂ ਕਲਗੀਧਰ ਜੀ ਨੇ ਰਾਜੇ ਫਤਿਹ ਸ਼ਾਹ ਨੂੰ ਕਿੰਨਾ ਮਾਣ ਦਿੱਤਾ, 1.25 ਲੱਖ ਦਾ ਤੰਬੋਲ ਨਿਉਂਦਰਾ ਭੇਜਿਆ,
ਬਸ ਅਜਾਇਬ ਕੋ ਸਵੇਰੇ,
ਇਹ ਅਜਾਇਬ ਵਸਤੂਆਂ ਵੇਖ ਕੇ
ਬਦੇ ਵਿਆਹ ਤਿਸ਼ਾ ਕਨੇਰੇ,
ਮੇਰੇ ਵਿਆਹ ਦਾ ਮਾਣ ਵਧੇਗਾ, ਕਹਿਣਗੇ ਵੀ ਦੇਖੋ ਫਤਿਹ ਸ਼ਾਹ ਦੀ ਕਿੱਡੀ ਕਿੱਡੇ ਧੰਨ ਭਾਗ ਨੇ ਵੀ ਗੁਰੂ ਨਾਨਕ ਦੀ ਗੱਦੀ ਵੱਲੋਂ ਇੰਨਾ ਨਿਉਂਦਰਾ ਇਹਨੂੰ ਆਇਆ, ਇੰਨੀ ਬਖਸ਼ਿਸ਼ ਆਈ ਹੈ, ਮੇਰਾ ਵੀ ਮਾਣ ਹੋਵੇਗਾ ਤੇ ਮੇਰੇ ਨਾਲ ਸਤਿਗੁਰੂ ਪਾਤਸ਼ਾਹ ਕਲਗੀਧਰ ਜੀ ਦਾ ਵੀ ਤਾਂ ਨਾਮ ਰੋਸ਼ਨ ਹੋਵੇਗਾ, ਤੁਸੀਂ ਇਹ ਕਾਰਜ ਮਹਾਰਾਜ ਦਾ ਤੰਬੋਲ ਦੇਣ ਦਾ ਜਿਹੜਾ ਉਹ ਰਾਜਿਆਂ ਦੇ ਵਿਚਕਾਰ ਕਰਿਆ ਜੇ,
ਇਤਿਹਾਸਕ ਮ੍ਰਿਦ ਬਾਕ ਬਖਾਨਾ,
ਇਸ ਤਰ੍ਹਾਂ ਦੇ ਰਾਜੇ ਫਤਿਹ ਸ਼ਾਹ ਨੇ ਪਿਆਰ ਭਰੇ ਬਚਨ ਕੀਤੇ,
ਸੁਣ ਹਮਰੇ ਨੀਕ ਕਰ ਜਾਣਾ,
ਅਸੀਂ ਆਖਿਆ ਚਲੋ ਠੀਕ ਹੈ ਜੇ ਰਾਜਾ ਕਹਿੰਦਾ ਇਹਦੀ ਗੱਲ ਮੰਨ ਕੇ ਅਸੀਂ ਟਿਕੇ ਰਹੇ,
ਦਿਵਸ ਕਿਤਕ ਮੈਂ ਆਏ ਬਰਾਤੇ,
ਕੁਝ ਦਿਨ ਲੰਘੇ ਬਰਾਤ ਵੀ ਆ ਗਈ,
ਕਰੇ ਉਹ ਟਕਾਓ ਖਰਚ ਧਨ ਸਾਤੇ,
ਰਾਜੇ ਭੀਮ ਚੰਦ ਦੀ ਮਿਲਣੀ ਫਤਿਹ ਸ਼ਾਹ ਨਾਲ ਹੋਈ, ਰਾਜੇ ਫਤਿਹ ਸ਼ਾਹ ਨੇ ਉਹਦਾ ਬੜਾ ਮਾਣ ਸਤਿਕਾਰ ਕੀਤਾ, ਕਰਨਾ ਹੀ ਸੀ ਕੁੜਬ ਜੋ ਆਇਆ ਸੀਗਾ, ਹਾਂਜੀ
ਦਾਜ ਦੇਣ ਦੇ ਵਿੱਚ ਜਬ ਆਇਓ,
ਜਦੋਂ ਦਾਜ ਦੇਣ ਦਾ ਟਾਈਮ ਆਇਆ,
ਪਥ ਮਾਨਵ ਕੋ ਹਮੈ ਬੁਲਾਇਓ,
ਰਾਜੇ ਫਤਿਹ ਸ਼ਾਹ ਨੇ ਰਾਜਿਆਂ ਦੀ ਸਭਾ ਵਿਚ ਸਾਨੂੰ ਵੀ ਸੱਦਿਆ,
ਦੇਓ ਆਪ ਕੋ ਹਮ ਲੈ ਗਏ,
ਫਿਰ ਗੁਰੂ ਜੀ ਆਪ ਜੀ ਦਾ ਦਿੱਤਾ ਹੋਇਆ 1.25 ਲੱਖ ਦਾ ਦਾਜ ਤੰਬੋਲ ਲੈ ਕੇ ਅਸੀਂ ਗਏ,
ਫਰਸ਼ ਵਿਸਾਲ ਦਾਸ ਤਵ ਦੇ,
ਬੜੇ ਬੜੇ ਫਰਸ਼ ਗਲੀਚੇ ਵਿਸ਼ੇ ਸਨ, ਰਾਜਿਆਂ ਦੀ ਸਭਾ ਲੱਗੀ ਸੀ,
ਬਸ ਅਜਾਇਬ ਜਬ ਦਿਖਰਾਏ,
ਅਸੀਂ ਜਾ ਕੇ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਸਾਰੀਆਂ ਚੀਜ਼ਾਂ ਜਦੋਂ ਦਿਖਾਈਆਂ,
ਸਰਬ ਗੁਰਿੰਦਰ ਦੇ ਚ ਲਗਾਏ,
ਪਹਾੜੀ ਰਾਜਿਆਂ ਨੇ ਵੇਖਿਆ ਤੇ ਅੱਖਾਂ ਹੀ ਉਹਨਾਂ ਦੀਆਂ ਖੁੱਲੀਆਂ ਹੀ ਰਹਿ ਗਈਆਂ,
ਉੱਚ ਨੀਚ ਸਭ ਲਗੇ ਸਰਾਨ,
ਵੱਡੇ ਛੋਟੇ ਜਿੰਨੇ ਦਰਬਾਰ ਦੇ ਵਿਚ ਹਾਜ਼ਰ ਸਨ ਸਾਰੇ ਤਾਰੀਫ ਕਰਨ ਲੱਗੇ,
ਜੇ ਸਮਨ੍ਰਿਪ ਦਾਜ ਵੀ ਨਾਇਨ,
ਰਾਜੇ ਫਤਿਹ ਸ਼ਾਹ ਨੇ ਜਿਹੜਾ ਆਪਣੀ ਲੜਕੀ ਲਈ ਦਾਜ ਤਿਆਰ ਕੀਤਾ ਸੀ ਉਹ ਵੀ ਤੁਹਾਡੇ ਦੇਣ ਵਾਲੀਆਂ ਦਾਤਾਂ ਦੇ ਬਰਾਬਰ ਨਹੀਂ ਸੀਗਾ,
ਭੀਮ ਚੰਦ ਔਰ ਆਨੰਦ ਭਰੇ,
ਭੀਮ ਚੰਦ ਉਥੇ ਬੈਠਾ ਸੀ,
ਮਨੁੱਖ ਸਮੀਪੀ ਪੂਜਨ ਕਰੇ,
ਭੀਮ ਚੰਦ ਨੇ ਪੁੱਛਿਆ
ਪਥਲ ਦਿਖਾਏ ਇਹ ਕਿਸ ਕੇਰਾ,
ਇਹ ਇਹਨਾਂ ਦਾ ਜਿਹੜਾ ਦਿਖਾ ਰਹੇ ਉਹ ਕਿਹੜਾ ਹੈ, ਕਿਹਨੇ ਦਿੱਤਾ ਹੈ,
ਜਿਸ ਪਰ ਲਾਗੇ ਅਮੋਲ ਕਨੇਰਾ,
ਬੜਾ ਪੈਸਾ ਲੱਗਾ ਏ, ਮਹਿੰਗੀਆਂ ਚੀਜ਼ਾਂ ਹਨ ਸਾਰੀਆਂ ਹੀ,
ਸਭ ਲੋ ਪਾਤ ਪੁਕਾਰ ਸੁਣਾਇਓ, ਏ ਤੰਬੋਲ ਸਤ ਗੁਰੂ ਪਠਾਇਓ,
ਇਹਨਾਂ ਨੂੰ ਭੱਟ ਬੋਲ ਪਿਆ, ਕਿਉਂਕਿ ਭੱਟ ਨਕੀਬ ਉੱਚੀ ਉੱਚੀ ਸੁਰ ਲਾ ਕੇ ਬਿਰਧ ਗਾਇਆ ਕਰਦੇ ਸਨ। ਉਹ ਬਿਰਧ ਬੜਾ ਲੰਮਾ ਹੁੰਦਾ, ਜਿਵੇਂ ਪਤਿਤ ਪਾਵਨ ਭਗਤ ਬਛਲ ਕਿਰਪਾ ਨਿਧਾਨ ਸਤਿਗੁਰੂ ਗੁਰੂ ਰਾਮਦਾਸ ਜੀ ਕੇ ਨਾਤੀ ਸੋਢੀ ਬੰਸ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਪਰਪੋਤਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਕੇ ਪੋਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਕੇ ਨੰਦਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਜੈ ਹੋ, ਇੱਦਾਂ ਕਰਕੇ ਗਾਉਂਦੇ ਆ। ਫਿਰ ਉਹ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ 125,000 ਦਾ ਤੰਬੋਲ ਆ। ਜਦੋਂ ਨਕੀਬ ਨੇ ਭੱਟ ਨੇ ਗੁਰੂ ਕਲਗੀਧਰ ਦਾ ਨਾਂ ਲਿਆ, ਭੀਮ ਚੰਦ ਦੇ ਤਿੰਨੇ ਕੱਪੜੀ ਅੱਗ ਲੱਗ ਗਈ, ਸੜ ਬਣ ਗਿਆ। ਉਸਨੇ ਉਸੇ ਵੇਲੇ ਫਤਿਹ ਸ਼ਾਹ ਨੂੰ ਕਿਹਾ ਕਿ ਤੇਰਾ ਮੇਰਾ ਕੋਈ ਸੰਬੰਧ ਨਹੀਂ, ਧੀ ਦੀ ਸੌਕਣ ਮਾਂ ਦੀ ਸਹੇਲੀ ਵਾਲੀ ਗੱਲ ਹੈ, ਤੂੰ ਗੁਰੂ ਗੋਬਿੰਦ ਸਿੰਘ ਨੂੰ ਦੋਸਤ ਮਿੱਤਰ ਬਣਾਈ ਬੈਠਾ, ਮੇਰਾ ਉਹ ਦੁਸ਼ਮਣ ਹੈ। ਦੀਵਾਨ ਨੰਦ ਚੰਦ ਜੀ ਸ੍ਰੀ ਕਲਗੀਧਰ ਜੀ ਨੂੰ ਇਹ ਵਾਰਤਾ ਸੁਣਾ ਰਹੇ ਨੇ, ਸੁਣ ਕੇ ਮਹਾਰਾਜ ਕੀ ਐਕਸ਼ਨ ਲੈਣਗੇ ਇਹਦਾ ਅਗਲੇ